ਵਾਹਿਗੁਰੂ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਆ ਪਰਲੋਕ ਸੁਣਿਆ ਬਿਦ ਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਪੁਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਂ ਸਦਾ ਗੁਰ ਕੋ ਬਲਿਹਾਰੀ ਆਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਨ ਗਹੀ ਦਰਬਾਰੀ ਡੰਡੋਤ ਬੰਦਨ ਅਨਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਪਿਟਿਆ ਨਾਨਕ ਮਨ ਪ੍ਰਗਾਸ ਗੁਰ ਪੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਭਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੋਲੀ ਬੋਲੇ ਬੋਲ ਸਿਰ ਧਾਰ ਚੱਲੀਐ ਸਹੀ ਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਇ ਨਾ ਲੰਘਸ ਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਵ ਸਹਿਸ ਸਿਆਣਪ ਪਵੈ ਨਾ ਤਾਓ ਨਾਨਕ ਮਨਮੁਖ ਬੋਲਣ ਵਾਵ ਅੰਧਾ ਅੱਖਰ ਵਾਉ ਦੁਆਓ ਨਾਨਕ ਮਨਮੁਖ ਬੋਲਣ ਵਾਵ ਅੰਧਾ ਅੱਖਰ ਵਾਉ ਦੁਆਓ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਗਤ ਵਚਨ ਪਰਮ ਨਿਧਾਨ ਜੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਜੀ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਨਮਸਕਾਰ ਕਰਕੇ ਸੰਗਤ ਵਿੱਚ ਸਵਾਜਮਾਨ ਹੋ ਰਹੇ ਹੋ। ਬੜੇ ਪਿਆਰ ਨਾਲ ਰਾਗੀ ਸਿੰਘ ਗੁਰੂ ਕੇ ਕੀਰਤਨੀਆਂ ਪਾਸੋਂ ਬਾਣੀ ਦਾ ਕੀਰਤਨ ਔਰ ਗਿਆਨੀ ਜੀ ਨੇ ਬੜੇ ਪਿਆਰ ਸਤਿਕਾਰ ਦੇ ਸਹਿਤ ਵਿਚਾਰ ਕਰਦਿਆਂ ਹੋਇਆ ਦੱਸਿਆ ਹੈ ਕਿ ਵਾਹਿਗੁਰੂ ਸੱਚ ਸਰੂਪ ਹੈ, ਤੇ ਸੱਚ ਸਰੂਪ ਵਾਹਿਗੁਰੂ ਕੋਲ ਪਹੁੰਚਣ ਲਈ ਸਾਡੇ ਕੋਲ ਸੱਚ ਦੀ ਲੋੜ ਹੈ, ਜੀਵਨ ਸਚਿਆਰ ਬਣਾਉਣ ਦੀ ਲੋੜ ਹੈ। ਸੋ ਨਾਲ ਨਾਲ ਜਿਸ ਤਰ੍ਹਾਂ ਦੋ ਪਰਾਂ ਦੇ ਨਾਲ ਪੰਛੀ ਉਡਾਨ ਭਰਦਾ ਹੈ, ਇਸੇ ਤਰ੍ਹਾਂ ਸੇਵਾ ਤੇ ਸਿਮਰਨ ਇਹਨਾਂ ਦੋਹਾਂ ਦੀ ਲੋੜ ਹੈ, ਗਿਆਨ ਤੇ ਵਿਰਾਗ ਦੀ ਵੀ ਲੋੜ ਹੈ, ਔਰ ਸੰਸਾਰ ਦੇ ਵਿੱਚ ਵਿਚਰਨ ਦੀ ਵੀ ਸੋਝੀ ਚਾਹੀਦੀ ਹੈ, ਲੋਕ ਵਿੱਚ ਅਤੇ ਪਰਲੋਕ ਦੀ ਵੀ। ਔਰ ਫਿਰ ਜਦੋਂ ਗੁਰੂ ਕੀ ਦੱਸੀ ਹੋਈ ਮਰਯਾਦਾ ਦੇ ਅਨੁਸਾਰ ਗੁਰਮੁਖ ਪਿਆਰੇ ਚੱਲਦੇ ਹਨ, ਫਿਰ ਮਹਾਂਪੁਰਖਾਂ ਦੀ ਸੰਗਤ ਦੁਆਰਾ ਬਾਣੀ ਦੇ ਵਿੱਚ ਜੋ ਅਵਸਥਾ ਦੱਸੀਆਂ ਹਨ, ਧਰਮ ਖੰਡ, ਗਿਆਨ ਖੰਡ ਤੇ ਇਸੇ ਤਰ੍ਹਾਂ ਸਰਮ ਖੰਡ, ਕਰਮ ਖੰਡ ਜਾਂ ਸੱਚਖੰਡ ਆਦਿਕ, ਇਹ ਅਵਸਥਾ ਵੀ ਕੋਈ ਲਿਖਣ ਮਾਤਰ ਨਹੀਂ, ਇਹ ਪ੍ਰਾਪਤ ਹੋਣ ਵਾਲੀ ਚੀਜ਼ ਹੈ, ਕਿਉਂਕਿ ਗੁਰਬਾਣੀ ਸੱਤ ਹੈ, ਆਪ ਸੱਤ ਕੀ ਆ ਸਭ ਸੱਤ। ਇਹ ਜਦੋਂ ਅਸੀਂ ਅਭਿਆਸ ਕਰਾਂਗੇ ਫਿਰ ਇਹ ਚੀਜ਼ਾਂ ਪ੍ਰਾਪਤ ਹੋਣਗੀਆਂ। ਜੇ ਨਾ ਗੁਰੂ ਮਹਾਰਾਜ ਦੱਸਦੇ ਫਿਰ ਇਹਨਾਂ ਦੀ ਪ੍ਰਾਪਤੀ ਦਾ ਸ਼ੌਕ ਵੀ ਨਹੀਂ ਸੀ ਜਾਗਣਾ। ਸੋ ਜਦੋਂ ਵਿਆਖਿਆ ਕੀਤੀ ਜਾਂਦੀ ਹੈ, ਇਹ ਗੋਝ ਭਾਵ ਖੋਲ੍ਹੇ ਜਾਂਦੇ ਹੈ ਕਿ ਸਰੋਤਿਆਂ ਦੇ ਮਨ ਵਿੱਚ ਸਿਮਰਨ ਦਾ ਪਿਆਰ ਪੈਦਾ ਹੋਵੇ ਅਤੇ ਉਹ ਆਪ ਕਮਾਈ ਕਰਕੇ ਜੋ ਮਹਾਰਾਜ ਨੇ ਦੱਸਿਆ ਇਹਨੂੰ ਅਨੁਭਵ ਦੁਆਰਾ ਪ੍ਰਗਟ ਕਰਕੇ ਦੇਖਣ। ਇਸੇ ਤਰ੍ਹਾਂ ਫਿਰ ਜੋ ਜੀਵਨ ਦਾ ਤੱਤ ਹੈ ਉਹ ਸਾਰੀਆਂ ਇੰਦਰੀਆਂ ਮਨ ਬੁੱਧੀ ਨੂੰ ਕਾਬੂ ਕਰਨਾ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਮਿਹਰ ਦੀ ਨਜ਼ਰ ਦੁਆਰਾ ਹਾਲ ਦੁੱਖਾਂ ਤੋਂ ਰਹਿਤ ਅਵਸਥਾ ਦਾ ਪ੍ਰਾਪਤ ਕਰਨਾ, ਕਿਉਂਕਿ ਦੋਨੋਂ ਹੀ ਪੱਖ ਹੈ, ਜਿਵੇਂ ਦਰਿਆ ਦੋ ਕੰਢਿਆਂ ਵਿੱਚ ਚੱਲਦਾ ਤੇ ਸਿੱਖੀ ਵੀ ਬਾਣਾ ਤੇ ਬਾਣੀ ਦੋਹਾਂ ਚੀਜ਼ਾਂ ਦੀ ਲੋੜ ਹੈ। ਦੋਨੋਂ ਪੱਖ ਹੋਣਗੇ ਫਿਰ ਸਿੱਖੀ ਨਿਰੰਤਰ ਸਾਡੇ ਹਿਰਦੇ ਵਿਕਾਸ ਪ੍ਰਾਪਤ ਕਰੇਗੀ। ਉਹ ਕਈ ਕਹਿ ਦਿੰਦੇ ਆ ਬਾਣੀ ਦੀ ਕੀ ਲੋੜ ਹੈ, ਨਹੀਂ ਗੁਰੂ ਮਹਾਰਾਜ ਜੋ ਬਖਸ਼ਿਸ਼ ਕਰ ਗਏ ਹਨ ਉਹ ਪੂਰੇ ਹਰ ਪੱਖ ਵਿਚਾਰ ਕੇ ਹੀ ਕਿਰਪਾ ਕਰਕੇ ਗਏ ਹਨ, ਇਹਦੇ ਉੱਤੇ ਕਿੰਤੂ ਪ੍ਰੰਤੂ ਉਹ ਲੋਕ ਕਰਦੇ ਆ ਜਿਨ੍ਹਾਂ ਦੇ ਅੰਦਰ ਗੁਰਮਤ ਦੀ ਕਮੀ ਹੈ, ਜਿਹੜੇ ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਰੱਖਦੇ ਆ ਉਹ ਸਤਿਗੁਰੂ ਜੀ ਦੇ ਬਚਨ ਨੂੰ ਸੱਤ ਕਰਕੇ ਮੰਨਦੇ ਹਨ। ਕੱਲ ਵਿਚਾਰ ਗੌੜੀ ਰਾਗ ਦੀ ਆਰੰਭ ਹੋਈ ਸੀ, ਪਹਿਲੇ ਤੋਂ ਮੂਲ ਸੰਚਨ ਨਿਆਇ ਰੀਤੀ ਦਾ ਮੰਗਲਾਚਰਨ, ਸਾਰੀ ਬਾਣੀ ਜਿਹੜੀ ਹੈ ਇੱਕ ਓਂਕਾਰ ਦੀ ਵਿਆਖਿਆ ਮੂਲ ਮੰਤਰ ਹੈ, ਮੂਲ ਮੰਤਰ ਦੀ ਵਿਆਖਿਆ ਸਾਰਾ ਸ੍ਰੀ ਜਪਜੀ ਸਾਹਿਬ ਜੀ ਹੈ, ਜਪਜੀ ਸਾਹਿਬ ਜੀ ਦੀ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਹੈ, ਇਸ ਕਰਕੇ ਸਾਰਾ ਗੁਰੂ ਗ੍ਰੰਥ ਸਾਹਿਬ ਹੀ ਮੂਲ ਮੰਤਰ ਦਾ ਰੂਪ ਹੈ। ਉਹ ਸੰਖੇਪ ਵਿੱਚ ਹੈ, ਇਹ ਵਿਸਥਾਰ ਵਿੱਚ ਹੈ ਤੇ ਫਿਰ ਕਿੰਤੂ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ। ਸੋ ਇਸ ਵਾਸਤੇ ਇਹਦੀ ਕਿਉਂ ਲੋੜ ਪਈ, ਇਹ ਪੰਡਤਾਂ ਨੇ ਸ਼ੰਕਾ ਕੀਤੀ ਸੀ ਮੰਤਰ ਬਾਰੇ ਵੀ ਤੇ ਬਾਣੀ ਬਾਰੇ ਵੀ, ਤੇ ਅੱਗੇ ਵੇਦ ਸ਼ਾਸਤਰ ਸੀ, ਬਹੁਤ ਸਾਰੇ ਮੰਤਰ ਵੀ ਮੌਜੂਦ ਸਨ। ਹਜ਼ੂਰ ਪਾਤਸ਼ਾਹ ਕਹਿਣ ਲੱਗੇ ਬਾਣੀ ਭਗਤ ਜੀ ਦੱਸਦੇ ਆ, ਪਾਂਡੇ ਤੁਮਰੀ ਗਾਇਤਰੀ ਦੇਖੀ, ਲੋਧੇ ਦਾ ਖੇਤ ਖਾਤੀ ਸੀ, ਲੈ ਕੇ ਠੇਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਸੀ। ਗਾਇਤਰੀ ਮੰਤਰ ਹੈ, ਓਮ ਭੂਰ ਭਵਾ ਸਵਾ ਤਤ ਸਭ ਤੁਰਣ ਭਰਗੋ ਦੇਵ ਸੀ ਅਧੀਨੀ ਜੋ ਜੋ ਨਾ ਪ੍ਰਚੋਦਿਆ, ਇਹ ਮੰਤਰ ਹੈ ਗਾਇਤਰੀ ਨਾਲ। ਇਹ ਗਾਇਤਰੀ ਮੰਤਰ ਹੈ, ਕੀ ਲੋੜ ਪਈ ਕਹਿਣ ਲੱਗੇ ਕਿ ਜਿਹੜਾ ਵਿਸ਼ਿਸ਼ਟ ਸੀ ਲੋਧਾ ਪੂਰਾ ਖੇਤ ਸੀ ਵਿਦਿਆਰਥੀਆਂ ਰੂਪੇ ਵਿਸਵਾਮਿੱਤਰ ਨੂੰ ਇੱਛਾ ਹੋ ਗਈ ਬ੍ਰਹਮ ਰਿਸ਼ੀ ਬਣਨ ਦੀ ਉਹ ਸ਼ਸਤਰ ਪਸਤਰ ਧਾਰ ਕੇ ਜਨਤਾ ਦੀ ਵਿਸਵਾਮਿੱਤਰ ਵਿਸ਼ੇਸ਼ ਕੋਲ ਉਹਨੇ ਰਾਜ ਰਿਸ਼ੀ ਕਹਿਣਾ ਉਹਨੇ ਉਹਦਾ ਇੱਕ ਵਿਦਿਆਰਥੀ ਮਾਰ ਦੇਣਾ ਇਸ ਤਰ੍ਹਾਂ 101 ਵਿਦਿਆਰਥੀ ਮਾਰਿਆ ਇੱਕ ਦਿਨ ਵਿਸ਼ੇਸ਼ ਜੀ ਬੈਠੇ ਉਹਨਾਂ ਦੇ ਘਰੋਂ ਮਾਤਾ ਅਰੁੰਧਤੀ ਵਿਸਵਾਮਿੱਤਰ CID ਲਈ ਲੋਕ ਕੇ ਰਾਤ ਨੂੰ ਬੈਠਾ ਹੋਇਆ ਉਹ ਬੀਬੀ ਪੁੱਛ ਰਹੀ ਹੈ ਕਿ ਮਹਾਰਾਜ ਜੀ ਇਸ ਯੁੱਗ ਦੇ ਵਿੱਚ ਮਹਾਨ ਤਪਸਵੀ ਪੁਰਸ਼ ਕੌਣ ਹਨ ਮਹਾਂਪੁਰਖ ਜਿਹੜੇ ਉਹ ਨਿਰਵੈਰ ਹੁੰਦੇ ਆ ਵਿਸ਼ੇਸ਼ ਜੀ ਕਹਿਣ ਲੱਗੇ ਇਸ ਯੁੱਗ ਵਿੱਚ ਮਹਾਨ ਤੇਜਸਵੀ ਤੇ ਤਪਸਵੀ ਵਿਸਵਾਮਿੱਤਰ ਜੀ ਹੈ ਜਿਲੇ ਇੰਨੀ ਗੱਲ ਕਹੀ ਉਹ ਸਾਦੇ ਭੇਸ ਦੀ ਛਾਲ ਮਾਰ ਕੇ ਆਇਆ ਚਰਨਾਂ ਚ ਨਮਸਕਾਰ ਕੀਤੇ ਕਿ ਆਹ ਗੱਲ ਕਹਾਉਣ ਲਈ ਮੈਂ ਕਿੰਨਾ ਚਿਰ ਆਉਂਦਾ ਰਿਹਾ ਤੁਸੀਂ ਰਾਜ ਰਿਸ਼ੀ ਕਹਿੰਦੇ ਰਹੇ ਕਿ ਮੈਂ ਤੁਹਾਡਾ ਇੱਕ ਵਿਦਿਆਰਥੀ ਮਾਰਦਾ ਰਿਹਾ ਤੁਸੀਂ ਫਿਰ ਵੀ ਨਿਰਵੈਰ ਕਹਿੰਦੇ ਭਾਈ ਭਾਣੇ ਚ ਹੀ ਹੈ ਸੋ ਕਹਿੰਦੇ ਪਹਿਲਾਂ ਨੀ ਕਿਹਾ ਕਹਿੰਦੇ ਜੋ ਦੇਖਦੇ ਸੀ ਕਹਿ ਦਿੰਦੇ ਸੀ ਔਰ ਇਹ ਦੱਸ ਕਿ 100 ਗਾਂ ਮਾਰੀਏ ਇੱਕ ਬੰਦਾ ਮਾਰਨ ਦੇ ਬਰਾਬਰ ਪਾਪ ਦੱਸਦੇ ਆ 100 ਬੰਦਾ ਮਾਰੀਏ ਤੇ ਇੱਕ ਵਿਦਿਆਰਥੀ ਮਾਰਨ ਦੇ ਬਰਾਬਰ ਆ ਕਿਉਂਕਿ ਵਿਦਿਆਰਥੀ ਨੇ ਟੀਚਰ ਬਣਨਾ ਕਿੰਨਿਆਂ ਨੂੰ ਉਪਦੇਸ਼ ਦੇਣਾ ਹੁੰਦਾ ਵਿਦਵਾਨ ਮਾਰਨਾ ਬਹੁਤ ਪਾਪ ਹੈ ਤੇ ਵਿਦਵਾਨ ਹੋਵੇ ਤੇ ਇੱਕ ਗਿਆਨਵਾਨ ਬ੍ਰਹਮ ਗਿਆਨੀ ਕਿਉਂਕਿ ਉਹਦੀ ਆਤਮਾ ਵਿਆਪਕ ਹੋ ਜਾਂਦੀ ਹੈ ਪਰਮਾਤਮਾ ਵਿੱਚੋਂ ਭੇਦ ਹੋ ਜਾਂਦਾ ਉਹ ਬ੍ਰਹਮ ਬੇਤੇ ਦੀ ਹੱਤਿਆ ਸਭ ਨੂੰ ਵੱਡੀ ਹੈ ਵੈਸੇ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਤਾਰਿਆਂ ਚੋਂ ਹੋ ਰਹੀ ਹੈ ਸੋ ਇਹ ਪਾਪ ਕਿਵੇਂ ਲਾਉਂਦਾ ਕਹਿੰਦਾ ਗਾਇਤਰੀ ਦੁਆਰਾ ਉਹਨੇ ਕਿਹਾ ਕਿ ਕਲਯੁਗ ਤਾਂ ਲੋਕ ਰੋਜ਼ ਮਾਰ ਲਿਆ ਰੋਜ਼ ਗਾਇਤਰੀ ਪੜ੍ਹ ਲਈ ਉਹਨੇ ਬੈਲ ਕਰਦੇ ਡੰਡੇ ਨਾਲ ਇੱਕ ਲੱਤ ਭੰਨ ਦਿੱਤੀ ਆਪ ਇੱਕ ਅੱਖਰ ਵੱਧ ਕੱਟ ਕਰ ਦਿੱਤਾ ਤੇ ਨਾਮਦੇਵ ਜੀ ਨੇ ਕਿਹਾ ਵੀ ਹੁਣ ਜਿਹੜੇ ਗਾਇਤਰੀ ਦਾ ਭਰੋਸਾ ਹੈ ਪਾਪ ਨਿਵਿਰਤ ਨਹੀਂ ਕਰਦਾ ਫਿਰ ਬੇਨਤੀ ਕੀਤੀ ਮਹਾਰਾਜ ਹੁਣ ਕਲਯੁਗ ਦੇ ਵਿੱਚ ਬਖਸ਼ਿਸ਼ ਕਿਵੇਂ ਹੋਵੇ ਪਾਪ ਵੀ ਨਿਵਿਰਤ ਹੋਣ ਹੱਤਿਆ ਵੀ ਦੂਰ ਹੋਣ ਤੇ ਜਿਹੜਾ ਇਹਨੂੰ ਪੜ੍ਹੇ ਉਹ ਅਜਿਹਾ ਪਾਪ ਕਰੇ ਬਣਾ ਇੰਨੀ ਸੋਝੀ ਆ ਜਾਏ ਤੇ ਉਹਦੇ ਅੰਦਰ ਧਰਮ ਵੀ ਗਿਆਨ ਵੀ ਤੇ ਪਰਮਾਤਮਾ ਦੀ ਅਭੇਦ ਅਦਵੈਤ ਅਵਸਥਾ ਵੀ ਪੈਦਾ ਹੋ ਜਾਏ ਫਿਰ ਇਹ ਸਤਿਗੁਰੂ ਜੀ ਨੇ ਸੰਪੂਰਨ ਮੰਤਰ ਬਖਸ਼ਿਸ਼ ਕੀਤਾ ਹੈ ਉਹਨੂੰ ਸ਼ੂਦਰ ਇਸਤਰੀ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਇਹ ਮਹਾਰਾਜ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਸਾਰਿਆਂ ਦੀ ਕਲਿਆਣ ਵਾਸਤੇ ਬਖਸ਼ਿਸ਼ ਕੀਤੀ ਹੈ ਤੇ ਹੁਣ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ ਕਿਉਂਕਿ ਜੇ ਵਿਆਖਿਆ ਉਸਨੂੰ ਫੇਰ ਸ਼ੁਰੂ ਕੀਤਾ ਲੰਬੀ ਹੋ ਜਾਏਗੀ ਸ਼ਬਦ ਕੱਲ੍ਹ ਵੀ ਨਹੀਂ ਸੀ ਕਰ ਸਕੇ ਆਓ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ
ਭਉ ਮੁੱਚ ਭਾਰਾ ਵੱਡਾ ਤੋਲ
ਇਸ ਤਰ੍ਹਾਂ ਜਿਹੜਾ ਕੋਈ ਵੀ ਵਿਆਖਿਆ ਉਹਦੇ ਚ ਹੁੰਦਾ ਪਹਿਲਾਂ ਜਿਹੜਾ ਪ੍ਰਸੰਗ ਆਇਆ ਪੂਰੇ ਬਾਰੇ ਕਥਨ ਕਰਨਾ ਤੇ ਫਿਰ ਵਿਆਖਿਆ ਅਰਥ ਦਾ ਪੂਰਾ ਖੁਲਾਸਾ ਕਰਨਾ ਤੇ ਭਾਵ ਅਰਥ ਤੇ ਫਿਰ ਔਖੇ ਸ਼ਬਦਾਂ ਦੇ ਅਰਥ ਇਹ ਚੀਜ਼ਾਂ ਵਿਆਖਿਆ ਵਿੱਚ ਹੁੰਦੀਆਂ ਲੜੀ ਨਾਲ ਜੋੜਨ ਵਾਸਤੇ ਜਿਵੇਂ ਕੱਲ੍ਹ ਬੇਨਤੀ ਕਰੇ ਦਿੱਤੀ ਸੀ ਜਾਂ ਸਟੇਜ ਤੇ ਵੀ ਪਹਿਲਾ ਵਕਤਾ ਜਿਹੜਾ ਬੋਲਦਾ ਲੜੀ ਜੋੜਨ ਲਈ ਦੂਏ ਵਕਤੇ ਨੂੰ ਉੱਥੋਂ ਸ਼ੁਰੂ ਕਰਨਾ ਚਾਹੀਦਾ ਕਈ ਵਾਰੀ ਅਜਿਹਾ ਹੁੰਦਾ ਪਹਿਲਾਂ ਬੋਲ ਕੇ ਗਿਆ ਦੂਆ ਉਹਦਾ ਖੰਡਨ ਕਰਨ ਲੱਗ ਜਾਂਦਾ ਇਹ ਬਹੁਤ ਹੀ ਅਗਿਆਨਤਾ ਹੁੰਦੀ ਹੈ ਵਿਚਾਰ ਵੀ ਚੱਲਣਾ ਚਾਹੀਦਾ ਸੋ ਹਜ਼ੂਰ ਪਾਤਸ਼ਾਹ ਇਹ ਸ਼ਬਦਾਂ ਦੀ ਅਥਾਨਕਾ ਇਸ ਤਰ੍ਹਾਂ ਹੈ ਇੱਕ ਤਾਂ ਪੰਡਿਤ ਪ੍ਰਤੀ ਉਪਦੇਸ਼ ਹੈ ਵਿਦਵਾਨ ਪ੍ਰਤੀ ਕਿ ਜੇ ਆਪਾਂ ਅਕਸ਼ਰਾਂ ਦੇ ਗਿਆਨੀ ਹੈ ਨਾਲ ਕਮਾਈ ਨਹੀਂ ਤੇ ਉਹਦੇ ਵਾਸਤੇ ਤੇ ਦੂਸਰਾ ਇਹ ਦੋ ਸ਼ਬਦ ਜਦੋਂ ਮਰਦਾਨਾ ਜੀ ਹਜ਼ੂਰ ਪਾਤਸ਼ਾਹ ਦੇ ਨਾਲ ਇੱਧਰ ਜਬਲਪੁਰ ਰਿਆਸਤ ਕਰ ਗਏ ਸੀ, ਮਰਦਾਨਾ ਜੀ ਨੂੰ ਮਹਾਰਾਜ ਆਪੇ ਹੀ ਲੀਲਾ ਵਰਤਾਉਣ ਵਾਲੇ ਹੈ ਕਿ ਕਿਸੇ ਰਾਕਸ਼ ਰੂਹ ਦਾ ਉਹਨੇ ਭਲਾ ਕਰਨਾ ਸੀ ਜੋ ਆਮ ਲੋਕਾਂ ਤੇ ਜ਼ੁਲਮ ਕਰ ਰਿਹਾ ਸੀ। ਮਰਦਾਨਾ ਜੀ ਦੇ ਮਨ ਨੂੰ ਪ੍ਰੇਰਿਤ ਕਰ ਦਿੱਤਾ, ਉਹ ਛੁੱਟੀ ਮੰਗਦੇ ਹੈ। ਹਜ਼ੂਰ ਕਹਿੰਦੇ ਕਿ ਜੰਗਲ ਤੇਰੇ ਇਕੱਲੇ ਵਿਚਰਨ ਦਾ ਨਹੀਂ, ਪਰ ਉਹਨਾਂ ਨੇ ਫਿਰ ਥੋੜਾ ਹੱਠ ਕੀਤਾ। ਹਜ਼ੂਰ ਕਹਿੰਦੇ ਤੇਰੀ ਮਰਜ਼ੀ, ਫਿਰ ਤੁਹਾਡੇ ਰਾਜ ਦੀ ਸਾਖੀ ਤੁਸੀਂ ਆਮ ਸੁਣੀ ਹੈ, ਦੁਬਾਰਾ ਰਿਪੀਟ ਕਰਨ ਦੀ ਬਹੁਤੀ ਲੋੜ ਨਹੀਂ, ਇਹ ਸਾਖੀ ਆਮ ਜਾਣਦੇ ਆ। ਉੱਥੇ ਫਿਰ ਮਹਾਰਾਜ ਨੇ ਜਿਵੇਂ ਉਹਦੀ ਕਲਿਆਣ ਕੀਤੀ, ਇਹ ਦੋ ਸ਼ਬਦ ਉਸ ਨਿਮਿਤ ਵਿੱਚ ਵੀ ਸੰਪਰਦਾਇ ਮਹਾਂਪੁਰਖ ਦੱਸਦੇ ਆਚਾਰੇ ਹੈ। ਭਾਵ ਬਾਣੀ ਜਿਹੜੀ ਹੈ, ਮਹਾਂਪੁਰਖ ਜਦੋਂ ਵੀ ਬੋਲਦੇ ਉਹ ਪ੍ਰਥਾਏ ਬਾਣੀ ਬੋਲਦੇ ਆ, ਉਹਨੂੰ ਕਿਸੇ ਵੀ ਸਿੱਖ ਦੀ ਕਲਿਆਣ ਦੇ ਪ੍ਰਥਾਏ ਲਾ ਲਓ, ਇਸ ਨੇ ਕਲਿਆਣ ਹੀ ਕਰਨੀ ਹੈ। ਅੱਜ ਵੀ ਅਸੀਂ ਆਪਣੇ ਪ੍ਰਥਾਏ ਘਟਾ ਲਈ, ਸਾਡੀ ਵੀ ਕਲਿਆਣ ਕਰੇਗੀ। ਇਹ ਨਹੀਂ ਵੀ ਉਦੋਂ ਗੋਡੇ ਰਾਜ ਦੀ ਕਰ ਦਿੱਤੀ ਹੁਣ ਨਹੀਂ ਕਰੇਗੀ, ਜੜਾ ਵੀ ਇਹਦੀ ਵਿਚਾਰ ਕਰੇ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਨੂੰ ਭਾਵ ਮੁੱਚ ਭਾਰਾ ਵੱਡਾ ਤੋਲ, ਮੁੱਚ ਨਾਮ ਹੁੰਦਾ ਬਹੁਤ ਦਾ। ਕਹਿੰਦੇ ਜੇ ਪੰਡਿਤ ਜੀ ਮਨ ਦੇ ਅੰਦਰ ਪਰਮਾਤਮਾ ਦਾ ਬਹੁਤ ਵੱਡਾ ਭੈ ਤੇ ਭਾਵ, ਇੱਕ ਤਾਂ ਉਹਦਾ ਡਰ ਹੋਵੇ, ਇੱਕ ਉਹਦਾ ਪਿਆਰ ਹੋਵੇ, ਇਹ ਧਾਰਨ ਕੀਤਾ ਜਾਵੇ, ਉਹ ਜਿਹੜਾ ਪਰਮੇਸ਼ਰ ਦੇ ਭੈ ਵਿੱਚ ਰਹਿਣ ਵਾਲਾ ਔਰ ਪਰਮੇਸ਼ਰ ਦੇ ਪਿਆਰ ਨੂੰ ਧਾਰ ਕੇ ਰਹਿਣ ਵਾਲਾ ਕਮਾਈ ਕਰਨ ਵਾਲਾ ਪੁਰਸ਼ ਹੈ, ਉਹਦਾ ਜਿਹੜਾ ਵਚਨ ਬੋਲਦਾ ਉਹਦਾ ਤੋਲ ਵਜਨ ਬਹੁਤ ਵੱਡਾ ਹੁੰਦਾ ਹੈ। ਭਾਵ ਉਹਦੀ ਜਿਹੜੀ ਗੱਲ ਬੜੀ ਵਜਨਦਾਰ ਹੁੰਦੀ ਹੈ, ਭਾਵੇਂ ਉਹ ਥੋੜੇ ਅੱਖਰਾਂ ਚ ਬੋਲੇ ਤੇ ਉਹਦੀ ਮਹਾਨਤਾ ਬਹੁਤ ਹੁੰਦੀ ਹੈ। ਉਹਦੇ ਨਾਲ ਸੁਣਨ ਵਾਲੇ ਸਰੋਤੇ ਦੀ ਵੀ ਤੇ ਭਗਤੇ ਦੀ ਵੀ ਦੋਹਾਂ ਦੀ ਕਲਿਆਣ ਹੋ ਜਾਂਦੀ ਹੈ।
ਮਨ ਮਤ ਹੌਲੀ ਬੋਲੇ ਬੋਲ,
ਜਿਹੜੇ ਮਨ ਦੀ ਮਤ ਵਿੱਚ ਤੁਰਨ ਵਾਲੇ ਵਿਅਕਤੀ ਹੈ, ਉਹ ਤਾਂ ਹੋ ਗਏ ਨਾ, ਜਿਹੜੇ ਗੁਰੂ ਦੀ ਮਤ ਵਿੱਚ ਤੁਰਨ ਵਾਲੇ, ਉਹਨਾਂ ਦੇ ਬੋਲਾਂ ਚ ਬੜਾ ਬਲ ਆ ਜਾਂਦਾ, ਉਹਨਾਂ ਦੇ ਬਚਨ ਜਿਹੜੇ ਬੜੇ ਹਾਂਜੀ ਤੋਲ ਰਾਜੂ ਚ ਪਾ ਕੇ ਤੋਲੇ ਜਾਈਏ, ਕਸਵੱਟੀ ਵਿੱਚ ਪਰਖੇ ਜਾਣ, ਬੜੇ ਵਜਨਦਾਰ ਹੁੰਦੇ ਆ ਔਰ ਉਹਨਾਂ ਚ ਬਰਕਤ ਬੜੀ ਹੁੰਦੀ ਹੈ। ਜਿਹੜਾ ਮਨਮੁਖ ਆਦਮੀ ਹੈ, ਮਨ ਮਤ ਹੌਲੀ ਬੋਲੇ ਬੋਲ, ਜਿਹੜੇ ਮਨ ਨੂੰ ਮਤ ਕਰਨ ਮਨ ਮਤ ਵਿੱਚ ਚੱਲਣ ਵਾਲੇ ਲੋਕ ਹੈ, ਉਹਨਾਂ ਦੀ ਬੁੱਧੀ ਬੜੀ ਹੌਲੀ, ਕੱਖ ਨੂੰ ਵੀ ਹੌਲੀ ਹੁੰਦੀ ਹੈ ਔਰ ਸਾਰਾ ਦਿਨ ਨਿੰਦਿਆ ਕਰੀ ਜਾਂਦੇ ਆ, ਉਹਨਾਂ ਦੇ ਵਜਨ ਦਾ ਕਾਣੀ ਕੌਡੀ ਮੁੱਲ ਹੈ। ਕਈਆਂ ਨੇ ਮਹਾਂਪੁਰਖਾਂ ਦੇ ਵਿਰੁੱਧ ਬੜੀਆਂ ਕਿਤਾਬਾਂ ਲਿਖੀਆਂ, ਉਹਨਾਂ ਦੇ ਲਿਖਣ ਨਾਲ ਲੋਕ ਸੰਤ ਮਹਾਂਪੁਰਖਾਂ ਦੀ ਸੰਗਤ ਛੱਡ ਗਏ, ਕਿਉਂਕਿ ਮਨਮੁਖਾਂ ਦੇ ਵਚਨ ਬੜੇ ਹੌਲੇ ਹੁੰਦੇ, ਉਹਨਾਂ ਦੀ ਕੋਈ ਕੀਮਤ ਨਹੀਂ ਜਿੰਨਾ ਮਰਜ਼ੀ ਵਿਰੁੱਧ ਲਿਖੇ ਜਾਣ। ਸੋ ਇਸ ਕਰਕੇ ਕਹਿੰਦੇ ਮਨਮਤ ਹੌਲੀ, ਜਿਹੜੇ ਮਨ ਦੀ ਮਤ ਵਿੱਚ ਚੱਲਣ ਵਾਲੇ ਉਹਨਾਂ ਦੀ ਬੁੱਧੀ, ਉਹਨਾਂ ਦੀ ਬੁੱਧੀ ਦੇ ਵਿਚਾਰ ਬੜੇ ਹੌਲੇ ਹੁੰਦੇ। ਬੋਲੇ ਬੋਲ, ਜਿਹੜੇ ਉਹ ਬੋਲਾਂ ਨੂੰ ਬੋਲਦੇ ਆ, ਉਹ ਬੋਲ ਵੀ ਬੜੇ ਹੌਲੇ ਤੁੱਛ ਹੁੰਦੇ ਆ, ਉਹਨਾਂ ਦੇ ਬਚਨਾਂ ਤੇ ਕੋਈ ਭਰੋਸਾ ਨਹੀਂ ਕਰਦਾ। ਇਹਦਾ ਗਿਆ ਗੁਜਰਿਆ ਬੰਦਾ ਇਹਦੇ ਬਚਨ ਤੇ ਯਕੀਨ ਹੀ ਕੀ ਕਰਨਾ, ਇਹਦਾ ਕਿਸੇ ਬਖਸ਼ਦਾ ਹੀ ਨਹੀਂ, ਹਰ ਵੇਲੇ ਜਿੰਦਾ ਹੀ ਕਰੀ ਜਾਂਦਾ। ਉਹਨਾਂ ਦੇ ਬਚਨ ਬੜੇ ਹੌਲੇ ਤੁੱਛ ਹੁੰਦੇ ਹਨ।
ਸਿਰ ਧਾਰ ਚੱਲੀਏ ਸਹੀਏ ਭਾਰ,
ਤੇ ਜਿਹੜੇ ਗੁਰਮੁਖ ਪਿਆਰੇ ਗੁਰੂ ਮਹਾਰਾਜ ਦੇ ਗੁਰਮਤ ਰੂਪੀ ਬਚਨਾ, ਸਿਰ ਮੈਨੇ ਸੀਸ ਤੇ, ਸੀਸ ਤੋਂ ਲੈਣੀ ਬੁੱਧੀ, ਆਪਣੀ ਬੁੱਧੀ ਵਿੱਚ ਗੁਰੂ ਜੀ ਵੱਲੋਂ ਦਿੱਤੇ ਹੋਏ ਗਿਆਨ ਦੇ ਜਿਹੜੇ ਬਚਨ ਆ, ਧਾਰ ਮੈਨੇ ਧਾਰਨ ਕਰਕੇ ਸੰਸਾਰ ਦੇ ਉੱਤੇ ਵਿਚਰਦੇ ਹਨ, ਅਤੇ ਉਹਨਾਂ ਮਹਾਨ ਬਚਨਾਂ ਦਾ ਜਿਹੜਾ ਭਾਰ ਆ ਬਚਨ ਆ, ਉਹਨਾਂ ਨੂੰ ਸਹਾਰਨ ਕਰਦੇ ਹਨ। ਹੁਣ ਗੁਰੂ ਦਾ ਜਿਹੜਾ ਬਚਨ ਸੀ ਬਹੁਤ ਵਜਨਦਾਰ ਸੀ, ਮੇਰੀ ਜਿਹੜੀ ਤਲਵਾਰ ਹੈ ਖੂਨ ਦੀ ਪਿਆਸੀ ਹੈ, ਇਹ ਇੱਕ ਸਿੱਖ ਦਾ ਸਿਰ ਮੰਗਦੀ ਹੈ, ਖੂਨ ਮੰਗਦੀ ਹੈ। ਪਰ ਇਸ ਭਜਨ ਨੂੰ ਭਾਈ ਦਇਆ ਸਿੰਘ ਨੇ, ਧਰਮ ਸਿੰਘ ਨੇ, ਮੋਹਕਮ ਸਿੰਘ, ਹਿੰਮਤ ਸਿੰਘ, ਸਾਧ ਸਿੰਘ ਜੀ ਨੇ ਝੱਲਿਆ। ਬਹੁਤ ਵਜਨਦਾਰ ਭਜਨ, ਬੜਾ ਔਖਾ, ਪਰ ਜਿਹੜੇ ਗੁਰਮੁਖ ਹੈ ਉਹ ਸੀਸ ਦੇ ਉੱਤੇ ਗੁਰੂ ਦੀ ਆਗਿਆ ਨੂੰ ਧਾਰਨ ਕਰਕੇ ਚੱਲਦੇ ਹਨ, ਅਤੇ ਗੁਰੂ ਦੇ ਜਿਹੜੇ ਭਾਰੇ ਭਾਵ ਵਜਨਦਾਰ ਕਲਿਆਣਕਾਰੀ ਬਚਨ ਹਨ ਉਹਨਾਂ ਨੂੰ ਸਹਾਰਨਾ ਕਰਦੇ ਹਨ। ਮਾੜਾ ਜਿਹੜਾ ਉਹ ਬਚਨ ਦੀ ਕਸਬਟੀ ਨਹੀਂ ਸਹਾਰ ਸਕਦਾ। ਤਲਵਾਰ ਨਾਲ ਬਾਅਦ ਵਿੱਚ ਸੀਸ ਦੀ ਕੁਰਬਾਨੀ ਲਈ ਹੈ, ਪਹਿਲਾਂ ਤਾਂ ਬਚਨ ਦੀ ਕਸਬਟੀ ਸੀ, ਮੈਨੂੰ ਸਿਰ ਚਾਹੀਦਾ। ਜਿਹੜਾ ਬਚਨੇ ਨਹੀਂ ਸਹਾਰ ਸਕਦਾ ਉਹ ਤਲਵਾਰ ਦਾ ਵਰ ਕਿੱਥੋਂ ਸਹਾਰ ਲੈਣਾ। ਇਸ ਕਰਕੇ ਬਚਨ ਦਾ ਜਿਹੜਾ ਭਾਰ ਚੱਲਣਾ ਇਹ ਵੀ ਬਹੁਤ ਔਖਾ ਹੈ। ਪਰ ਗੁਰਮੁਖ ਜਿਹੜੇ ਹਨ ਜਾਂ ਕੌੜਾ ਬਚਨ ਕੋਈ ਮਨ ਕਹਿੰਦੇ ਇਹਦਾ ਭਾਰ ਚੱਲਣਾ, ਇਹਨੂੰ ਸਹਿਣਾ, ਉਹਨਾਂ ਦੀ ਖਿਮਾ ਹੋਣੀ, ਇਹ ਵੀ ਗੁਰਮੁਖੀ ਸਹਾਰ ਸਕਦੇ ਹਨ।
ਨਦਰੀ ਕਰਮੀ ਗੁਰ ਵਿਚਾਰ,
ਜਿਹੜੇ ਗੁਰੂ ਦੀ ਨਜ਼ਰ ਦ੍ਰਿਸ਼ਟ ਵਿੱਚ ਆ ਜਾਂਦੇ ਕਰਮੀ, ਮੈਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਜਾਂ ਜਿਨ੍ਹਾਂ ਦੇ ਕਰਮ ਸਹਾਇਤਾ ਕਰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹਦੇ ਅਨੁਕੂਲ ਚੱਲਦੇ ਹਨ, ਉਹਨਾਂ ਤੇ ਗੁਰੂ ਦੀ ਨਜ਼ਰ ਹੁੰਦੀ ਹੈ, ਉਹ ਕਰਮੀ ਮੈਨੇ ਕਰਮਾਂ ਵਾਲੇ ਬਣ ਜਾਂਦੇ ਹਨ।
ਲੰਘਸ ਪਾਰ,
ਕਿਉਂਕਿ ਸੰਸਾਰ ਦੇ ਉੱਤੇ ਜੇ ਬੰਦੇ ਨੂੰ ਬਹੁਤਾ ਹੀ ਸੁਤੰਤਰ ਕਰ ਦਈਏ ਇਹ ਬਹੁਤ ਗਲਤੀਆਂ ਕਰੇਗਾ, ਪਰ ਜਦੋਂ ਇਹ ਗੁਰੂ ਦੇ ਬਚਨ ਦੇ ਭੈ ਵਿੱਚ ਰਹਿੰਦਾ ਹੈ ਬਹੁਤ ਬੁਰਾਈਆਂ ਵਿੱਚੋਂ ਬਚ ਜਾਂਦਾ ਹੈ। ਇਸ ਕਰਕੇ ਕਹਿੰਦੇ ਗੁਰੂ ਦੇ ਭੈ ਤੋਂ ਬਿਨਾਂ ਕੋਈ ਵੀ ਸੰਸਾਰ ਸਾਗਰ ਤੋਂ ਅੱਜ ਤੱਕ ਪਾਰ ਨਹੀਂ ਲੰਘਿਆ ਨਾ ਲੰਘ ਸਕਦਾ। ਭੈ ਵਿੱਚ ਜਿਹੜਾ ਬੰਦਾ ਉਹ ਕਰਮਾਂ ਤੋਂ, ਪੰਜ ਜਿਹੜੇ ਕਕਾਰ ਹੈ ਉਹਨਾਂ ਦੇ ਨਾਲ ਭਜਰ ਕਰਤਾਂ ਦੱਸੀਆਂ ਵੀ ਮਹਾਰਾਜ ਨੇ ਭੈ ਦੱਸਿਆ ਵੀ ਆ ਕਰਮ ਕਰੋਗੇ ਭਾਈ ਸਿੱਖੀ ਤੋਂ ਬਦਲ ਹੋਏ। ਉਹ ਜਿਹੜਾ ਗੁਰੂ ਦੇ ਬਚਨ ਦਾ ਭੈ ਆ ਉਹਨਾਂ ਕਰਿਹਤਾਂ ਤੋਂ ਬਚਾਂਗੇ ਤੇ ਫਿਰ ਚੰਗੀ ਜਿਹੜੀ ਰਹਿਤ ਮਰਜ਼ਾਦਾ ਧਾਰਾਂਗੇ, ਬਾਣੀ ਪੜਾਂਗੇ, ਨਾਮ ਜਪਾਂਗੇ, ਬਾਕੀ ਵੀ ਗੁਰਮੁਖ ਦੇ ਅਸੂਲਾਂ ਵਿੱਚ ਦ੍ਰਿੜ ਹੋਣਾਂਗੇ, ਫਿਰ ਸੰਸਾਰ ਸਾਗਰ ਤੋਂ ਪਾਰ ਲੰਘ ਜਾਵਾਂਗੇ। ਗੁਰੂ ਦੇ ਬਚਨ ਦੇ ਭੈ ਤੋਂ ਬਿਨਾਂ ਕੋਈ ਵੀ ਅੱਜ ਪਾਰ ਨਹੀਂ ਲੰਘਿਆ। ਰਾਵਣ ਨੇ ਨਿਰਭੈ ਹੋਣ ਦੀ ਕੋਸ਼ਿਸ਼ ਕੀਤੀ, ਇਹ ਠੀਕ ਹੈ, ਮੰਤਰ ਯੰਤਰ ਸਿੱਧੀਆਂ ਬਹੁਤ ਸੀਆਂ, ਪਰ ਗਿਆਨ ਦਾ ਤਾਂ ਗੁਰੂ ਨਾਮ ਹੋਣ ਕਰਕੇ ਸੰਸਾਰ ਦੀ ਮੰਜਲੀ ਧਾਰ ਚ ਡੁੱਬਣਾ ਪਿਆ। ਗੱਜ ਕੇ ਬੋਲੋ। ਇਸ ਤਰ੍ਹਾਂ ਹੋਰ ਵੀ ਦ੍ਰਿਸ਼ਟਾਂਤ ਲੈ ਲੈਣਾ ਤਾਂ ਇਸ਼ਾਰਾ ਹੀ ਹੈ। ਇਸ ਕਰਕੇ ਹਜ਼ੂਰ ਪਾਤਸ਼ਾਹ ਕਹਿੰਦੇ ਗੁਰੂ ਦੇ ਭੈ, ਡਰ ਔਰ ਪ੍ਰੇਮ ਨੂੰ ਗ੍ਰਹਿਣ ਕੀਤੇ ਤੋਂ ਬਿਨਾਂ ਕੋਈ ਵੀ ਸੰਸਾਰ ਸਾਗਰ ਤੋਂ ਅੱਜ ਤੱਕ ਪਾਰ ਨਹੀਂ ਲੰਘਿਆ। ਗਾਂ ਵੀ ਇਹ ਨਿਯਮ ਹੈ,
ਭੋ ਰਾਖਿਆ ਭਾਏ ਸਵਾਰ,
ਜਿਹੜਾ ਭੈ ਨੂੰ ਗੁਰਦਾਸ ਜੀ ਨੇ ਵੀ ਕਹਿਣਾ ਕਿ ਭੈ ਬਿਨ ਭਗਤ ਨਾ ਹੋਏ ਰਾਜਾ ਰਾਮ ਤੇਰੀ। ਹੁਣ ਜਿਹੜਾ ਬਚਨ ਆ ਕਿ ਭਾਈ ਤੂੰ ਇੱਕ ਵਜੇ ਉੱਠਣਾ ਜਾਂ ਦੋ ਤਿੰਨ ਚਾਰ ਵਜੇ, ਗੁਰੂ ਦਾ ਜੀ ਤਾਂ ਮਨ ਚ ਡਰ ਹੋ, ਤੜਕੇ ਉੱਠਾਂਗੇ ਵੀ, ਇਸ਼ਨਾਨ ਵੀ ਕਰਾਂਗੇ, ਤੇ ਜਿਨ੍ਹਾਂ ਨੂੰ ਭੈ ਨਹੀਂ ਉਹ ਭਾਈ ਦੇ ਲੋ ਬਾਜਾਂ ਮਾਰੀ ਜਾਂਦੇ ਆ, ਉੱਠਦੇ ਨੀ। ਸੋ ਇੱਥੇ ਤਾਂ ਹੁਣ ਸੂਰਜ ਦਾ ਵੀ ਚੱਕਰ ਆਪਣੇ ਢੰਗ ਦਾ, ਆਪਣੇ ਦੇਸ਼ ਦਾ ਟਾਈਮ ਨਹੀਂ ਚੱਲਦਾ, ਉੱਥੇ ਜਿਹੜੇ ਟਾਈਮ ਨੇ ਉਹਨੂੰ ਕਹਿੰਦੇ ਸੂਰਜ ਮੁਖੀ ਹੈ। ਗੱਜ ਕੇ ਬੋਲੋ। ਕਹਿਣ ਤੋਂ ਭਾਵ ਕਹਿੰਦੇ ਭੈ ਤੇ ਪ੍ਰੇਮ ਨੂੰ ਜਿਹੜੇ ਧਾਰਨ ਕਰਕੇ ਰੱਖਦੇ ਆ ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ ਆ, ਕਿਉਂਕਿ ਤੜਕੇ ਉੱਠਣਗੇ, ਬਾਣੀ ਪੜਨਗੇ, ਨਾਮ ਜਪਣਗੇ, ਟਾਈਮ ਨਾਲ ਗੁਰੂ ਮਹਾਰਾਜ ਦਰਸ਼ਨ ਕਰਨਗੇ, ਕਥਾ ਕੀਰਤਨ ਸੁਣਨਗੇ, ਫਿਰ ਆਪਣੀ ਕਿਰਤ ਕਰਨਗੇ, ਫਿਰ ਸ਼ਾਮ ਦੇ ਦੀਵਾਨਾ ਯਾਦ ਵੀ ਭਰਨਗੇ, ਇਹਨਾਂ ਨਿਯਮਾਂ ਜਿਹੜੇ ਚੱਲਣਗੇ ਉਹ ਆਪਣੇ ਜੀਵਨ ਨੂੰ ਵੀ ਸਵਾਰ ਲੈਂਦੇ ਆ। ਜਿਹੜੇ ਉਹਨਾਂ ਦੇ ਪ੍ਰੇਮ ਭਰੇ ਬਚਨ ਸੁਣਦੇ ਉਹਨਾਂ ਗੁਰਸਿੱਖ ਸੰਗਤਾਂ ਦਾ ਵੀ ਜੀਵਨ ਸਵਾਰ ਦਿੰਦੇ ਹਨ। ਵਿਸਰਾਮ ਦੇ ਕੇ ਗਰੀਬ ਨਵਾਜ ਜੀ ਕਿਰਪਾਲਤਾ ਕਰਦੇ ਹਨ।
ਭੈ ਤਨ ਅਗਨ ਪੱਖੇ ਭੈ ਨਾਲ,
ਹਾਂ ਕਹਿੰਦੇ ਜਦੋਂ ਤਨ ਦੇ ਵਿੱਚ ਸੂਖਮ ਸਰੀਰ ਦੇ ਅੰਦਰ ਭਾਵ ਮਨ ਵਿੱਚ ਗੁਰੂ ਦਾ ਭੈ ਆ ਜਾਏ, ਫਿਰ ਗਿਆਨ ਰੂਪੀ ਪਹਿਲਾਂ ਕਰਮ ਉਪਾਸ਼ਨਾ ਫਿਰ ਗਿਆਨ, ਜਦੋਂ ਗਿਆਨ ਪੱਖ ਹੈ ਮੈਨੇ ਪ੍ਰਚੰਡ ਹੁੰਦਾ, ਜੋਤੀ ਮੇ ਗਿਆਨ ਪ੍ਰਗਟ ਹੁੰਦਾ, ਤੇ ਭੈ ਨਾਲ ਤੇ ਗੁਰੂ ਦੇ ਭੈ ਦੇ ਚ ਵਿਚਰਦਾ ਹੈ, ਤੇ ਕਹਿੰਦੇ ਫਿਰ ਜਿਹੜਾ ਗਿਆਨ ਆ ਇਹਦੇ ਸਾਰੇ ਅਗਿਆਨ ਨੂੰ ਪੱਖੇ ਮੈਨੇ ਭਖ ਲੈਂਦਾ, ਨਾਸ ਕਰ ਦਿੰਦਾ ਹੈ। ਅਗਿਆਨਤਾ ਦਾ ਨਾਸ ਹੋ ਜਾਂਦਾ। ਜਿਵੇਂ ਨਾਲ ਹੁੰਦੀ ਹੈ, ਕੋਲਿਆਂ ਨੂੰ ਭਖਾਉਣ ਲਈ ਅੱਗੇ ਨਾਲ ਵਰਤਦੇ ਸੀ, ਕੋਲੇ ਜਿਹੜੇ ਭੱਖ ਜਾਂਦੇ ਆ, ਜਿਹੜੀ ਵੀ ਚੀਜ਼ ਉੱਤੇ ਪਾਈਏ ਉਹਨੂੰ ਭੱਖ ਲੈਂਦੀ ਆ, ਖਾ ਲੈਂਦੀ ਆ, ਖਤਮ ਕਰ ਦਿੰਦੀ ਅਗਨੀ। ਇਸੇ ਤਰ੍ਹਾਂ ਜਦੋਂ ਗਿਆਨ ਅਗਨੀ ਸਾਡੇ ਹਿਰਦੇ ਚ ਪ੍ਰਚੰਡ ਹੋ ਜਾਂਦੀ ਹੈ, ਗੁਰੂ ਦੇ ਭੈ ਦੇ ਨਾਲ ਜਦੋਂ ਅਸੀਂ ਵਿਚਰਦੇ ਹਾਂ ਤੇ ਨਿਯਮ ਮਰਯਾਦਾ ਵਿਚ ਰਹਿੰਦੇ ਹਾਂ, ਤੇ ਫਿਰ ਸਾਧ ਸਿੰਘ ਗਿਆਨ ਰੂਪੀ ਜਿਹੜੀ ਬ੍ਰਹਮ ਗਿਆਨ ਰੂਪੀ ਅਗਨੀ ਆ, ਗਿਆਨ ਅਗਨੀ ਦਗਦ ਕਰਮਾਣੇ ਤੁਮਾਹੂ ਪੰਡਤਨ ਗੋਦਾ, ਉਹ ਗਿਆਨ ਰੂਪੀ ਜਿਹੜੀ ਅਗਨੀ ਤਤ ਵਿਦਿਆ ਦੇ ਹਿਰਦੇ ਚ ਪ੍ਰਗਟ ਹੁੰਦੀ ਹੈ, ਬ੍ਰਹਮ ਵਿਦਿਆ ਦੁਆਰਾ ਗੁਰੂ ਕੇ ਬਚਨਾਂ ਦੀ ਕਮਾਈ ਕਰਨਾ, ਉਹ ਸਾਡੇ ਸਾਰੇ ਔਗਣਾਂ ਨੂੰ ਭਖੇਵੇਂ ਨੇ ਨਾਸ ਕਰ ਦਿੰਦੀ ਹੈ। ਜਿਵੇਂ ਅੱਜ ਕੱਲ ਦੇ ਬੁੱਧੀਜੀਵੀ ਹੈ ਉਹ ਗੱਲ ਕਰਦੇ, ਜਿਹੜੇ ਪੰਜ ਕਾਮ ਕ੍ਰੋਧ ਹੈ ਇਹ ਖਤਮ ਨਹੀਂ ਹੁੰਦੇ, ਇਹਨਾਂ ਦਾ ਸੰਜਮ ਹੁੰਦਾ, ਪਰ ਗੁਰਬਾਣੀ ਕਹਿੰਦੀ ਇਹ ਖਤਮ ਹੋ ਜਾਂਦੇ ਆ। ਜਿਨ ਬਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀਰੇ, ਜਿਨ ਪੰਜ ਮਾਰ ਪਦਾਰ ਗਦਾਰੇ ਸੋ ਪੂਰਾ ਇਸ ਕਰੀ। ਹੁੰਦੇ ਕਿਵੇਂ ਆ, ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਜੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣ ਗਏ, ਜਦੋਂ ਮਹਾਰਾਜ ਹੁਣ ਉੱਥੇ ਗਏ ਆ ਸ਼ਿਵਨਾਵ ਰਾਜੇ ਕੋ, ਥੋੜੀ ਪ੍ਰੀਖਿਆ ਕੀਤੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਵਚਨ ਕਿਹਾ ਸੀ, ਗਾਛੋ ਪੁੱਤਰੀ ਰਾਜਕੁਮਾਰ, ਸਾਰਿਆਂ ਦੇ ਅੰਦਰੋਂ ਵਕਾਰ ਜਿਹੜੇ ਸੀ ਖਤਮ ਕਰ ਦਿੱਤੇ ਸੀ, ਸ਼ਾਂਤ ਕਰ ਦਿੱਤਾ ਸੀ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਇਹ ਜਿਹੜੀ ਬ੍ਰਹਮ ਗਿਆਨ ਰੂਪੀ ਅਗਨੀ ਹੈ, ਜਦੋਂ ਭਖਦੀ ਹੈ, ਪ੍ਰਕਾਸ਼ਿਤ ਹੁੰਦੀ ਹੈ, ਗੁਰੂ ਦੇ ਭੈ ਵਿੱਚ ਰਹਿੰਦਾ, ਅਕਰਮਾਂ ਤੋਂ ਬਚਿਆ ਰਹਿੰਦਾ ਹੈ, ਤੇ ਫਿਰ ਕਹਿੰਦੇ ਜਿਹੜੇ ਜਮਾਂ ਆਦਕਾਂ ਦੇ ਜਾਂ ਸੱਤ ਪ੍ਰਕਾਰ ਦੇ ਹੋਰ ਵੀ ਭੈ ਆ ਉਹ ਸਾਰੇ ਨਾਸ ਹੋ ਜਾਂਦੇ ਹਨ, ਜੇ ਗੁਰੂ ਦੇ ਭੈ ਚ ਆ ਜਾਏ ਉਹ ਬਾਕੀ ਭੈਣਾਂ ਤੋਂ ਬਚ ਜਾਂਦਾ ਹੈ।
ਭੋ ਘੜੀਏ ਸ਼ਬਦ ਸਵਾਰ,
ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਭਾਵੇਂ ਬਹੁਤ ਪ੍ਰੇਮੀ ਭਗਤ ਬਾਣੀ ਦੇ ਅਰਥਾਂ ਨੂੰ ਕਠਿਨ ਮੰਨਦੇ ਆ, ਪਰ ਸਾਰਿਆਂ ਨੂੰ ਕਠਿਨ ਵਿਆਖਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੀ ਹੈ। ਗੱਜ ਕੇ ਬੋਲੋ, ਕਿਉਂਕਿ ਹਜ਼ੂਰ ਦਾ ਜਿਹੜਾ ਦੇਸ਼ ਰਟਣਿਆ ਵਿਚਰਨਾ ਉਹ ਬਹੁਤ ਵੱਡਾ ਹੈ, ਬਹੁਤ ਬੋਲੀਆਂ ਦੇ ਅੱਖਰ ਇੱਕ ਇੱਕ ਪੰਗਤੀ ਚ ਆ ਜਾਂਦੇ, ਸਭ ਨੂੰ ਕਠਿਨ ਵਿਆਖਿਆ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਹੈ। ਸੋ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਭੈ ਭੋ ਘੜੀਏ ਸ਼ਬਦ ਸਵਾਰ, ਜਿਨ੍ਹਾਂ ਨੇ ਗੁਰੂ ਦੇ ਭੈ ਨੂੰ ਧਾਰਨ ਕਰਕੇ ਔਰ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਮਨ ਦੀ ਜੀਵਨ ਦੀ ਘਾੜਤ ਨੂੰ ਘੜ ਲਿਆ। ਆਹ ਜਿਹੜਾ ਤੁਸੀਂ ਸੰਗਤ ਚ ਆਉਂਦੇ ਆ, ਇਹ ਗੁਰਦੁਆਰੇ ਗੁਰੂ ਨਾਨਕ ਦੀਆਂ ਟਕਸਾਲਾਂ ਹਨ, ਪਾਤਸ਼ਾਹ ਜੀ ਦੇ ਘਰ ਦੀਆਂ ਹੈ, ਕਥਾ ਹੈ, ਕੀਰਤਨ ਹੈ, ਸੇਵਾ ਹੈ, ਸਿਮਰਨ ਆ, ਸੰਗਤ ਆ, ਪੰਗਤ ਆ, ਜੋ ਵੀ ਮਰਜਾਲਾ, ਤੇ ਰੋਜ਼ ਤੁਸੀਂ ਵਿਚਾਰ ਸੁਣਦੇ ਹੀ ਹੈ, ਜਾਣੂ ਆ ਸਾਰੇ ਸਿਆਣੇ ਸਰੋਤੇ ਹੈ, ਤੇ ਮਹਾਰਾਜ ਕਹਿੰਦੇ ਇਹ ਤੁਹਾਡੇ ਜੀਵਨ ਦੀ ਘਾੜਤ ਘੜਨ ਦਾ ਢੰਗ ਆ। ਜਿਸ ਤਰ੍ਹਾਂ ਮਿਸਤਰੀ ਲੋਕ ਆ, ਡਾਈ ਜਿਹੋ ਜਿਹੀ ਬਣਾਈ ਹੈ, ਉਸੇ ਤਰ੍ਹਾਂ ਦੀ ਉਹ ਚੀਜ਼ ਬਣਾਈ ਜਾਂਦੇ ਆ, ਇਸ ਤਰ੍ਹਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੁਆਰਾ ਗੁਰੂ ਦੇ ਭੈ ਔਰ ਨਿਯਮ ਵਿੱਚ ਰਹਿੰਦਿਆਂ ਹੋਇਆਂ ਇਹ ਘਾੜਤ ਘੜੀ ਜਾਂਦੀ ਹੈ, ਤੇ ਜਿਹੜੇ ਸ਼ਬਦ ਦੀ ਕਮਾਈ ਕਰਦੇ ਆ ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ ਹਨ, ਸ੍ਰੇਸ਼ਟ ਬਣਾ ਲੈਂਦੇ ਹਨ, ਕਹਿੰਦੇ ਲੈ ਵੀ ਫਲਾਨੇ ਨੇ ਜ਼ਿਆਦਾ ਅੰਮ੍ਰਿਤ ਛਕਿਆ, ਉਹਦਾ ਤਾਂ ਜੀਵਨ ਹੀ ਸਵਾਰਿਆ ਗਿਆ। ਤੇ ਜਿਹੜੇ ਮਨਮੁੱਖ ਆ, ਨਸ਼ਿਆਂ ਵਿਸ਼ਿਆਂ ਫੈਸ਼ਨਾਂ ਚ ਲੱਗ ਕੇ ਆਪਣੇ ਜੀਵਨ ਨੂੰ ਵਿਗਾੜ ਲੈਂਦੇ ਹਨ, ਗੁਰਮੁਖ ਸਵਾਰ ਲੈਂਦੇ, ਗੁਰਮੁਖ ਜਨਮ ਸਵਾਰ ਦਰਗਾਹ ਹੈ, ਚੱਲੇ ਉਹਦਾ ਦਰਗਾਹ ਜਾਂਦੇ ਆ। ਜਿਹੜੇ ਮਨਮੁੱਖ ਆ, ਜਿਤਨੇ ਨਰਕ ਸੋ ਮਨਮੁੱਖ ਭੋਗੈ, ਗੁਰਮੁਖ ਲੇਖ ਲੇਪਣਾ ਮਾਸਾ ਰਹੇ, ਤੇ ਗੁਰਮੁਖਾਂ ਨੂੰ ਕੋਈ ਲੇਪ ਨਹੀਂ, ਉਹ ਮਨਮੁਖਾਂ ਨੂੰ ਸਾਧਕ ਪੁਰਖਾਂ ਨੂੰ ਭੋਗਣੇ ਪੈਂਦੇ ਆ, ਉਹ ਸ਼ਬਦ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ ਹਾਂਜੀ ਜੀਵਨ ਨੂੰ ਸਵਾਰ ਲੈਂਦੇ ਹਨ।
ਭੈ ਬਿਨ ਘਾੜਤ ਕੱਚਨ ਕੱਚ,
ਦੋਨੋ ਹੀ ਪਾਠ ਸੰਪਰਦਾ ਨੇ ਮੰਨੇ ਆ, ਤੇ ਕੱਚਨ ਕੱਚ ਕੱਚਨ ਕੱਚ, ਸੋ ਇਸ ਕਰਕੇ ਕਹਿੰਦੇ ਭੈ ਬਿਨ ਘਾੜਤ, ਗੁਰੂ ਦੇ ਭੈ ਡਰ ਵਿੱਚ ਹੁਕਮ ਵਿੱਚ ਆਉਣੇ ਤੋਂ ਬਿਨਾਂ ਇਹ ਦਿਨੀਆਂ ਵੀ ਘਾੜ ਤਾਂ ਘੜਦਾ ਉਹ ਕੱਚ ਤੋਂ ਵੀ ਕੱਚੀਆਂ ਉਹ ਕੱਚੀਓਂ ਕੱਚੀਆਂ ਔਰੰਗਜ਼ੇਬ ਨੇ ਬੜੀਆਂ ਘਾੜਤਾਂ ਘੜੀਆਂ ਸੀ ਕਿ ਸਾਰੇ ਤੁਰਕ ਬਣਾ ਲੈਣੇ ਇੱਕੋ ਪੰਥ ਬਣਾ ਦੇਣ ਬਹੁਤੇ ਉਹਦੇ ਬਚਨ ਦੀ ਲਪੇਟ ਚ ਆ ਗਏ ਸਨ ਪਰ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਕੇਲਾ ਉਹ ਕਹਿੰਦੇ ਸੁਣ ਲੈ ਇਹ ਤੇਰਾ ਕੀਤਾ ਨੀ ਹੋਣਾ ਹੋਣਾ ਉਹ ਹੈ ਜੋ ਮੇਰੇ ਅਕਾਲ ਪੁਰਖ ਨੂੰ ਪ੍ਰਵਾਨ ਹੈ ਤੇ ਖਾਲਸਾ ਪੰਥ ਇਹੋ ਜਿਹੀ ਘਾੜਤ ਘੜੀ ਉਹਦੀਆਂ ਸਾਰੀਆਂ ਘਾੜਤਾਂ ਖਾਲਸੇ ਨੇ ਫੇਰ ਕਰ ਦਿੱਤੀਆਂ ਕਿਉਂਕਿ ਖਾਲਸੇ ਦੀ ਘਾੜਤ ਜਿਹੜੀ ਹੈ ਇਹ ਮਨੁੱਖੀ ਬੁੱਧੀ ਨਾਲ ਨਹੀਂ ਘੜੀ ਤੇ ਮਹਾਰਾਜ ਕਹਿੰਦੇ ਠਾਠ ਭਰੋ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਸਭ ਜਗਤ ਮੋ ਜਬ ਤੁਮ ਕਰੋ ਸਹਾਇ ਬਹੁਤ ਸੰਪਰਦਾ ਚਲੇ ਹੁਣ ਵੀ ਚੱਲਦੀਆਂ ਪਰ ਉਹ ਕੁਝ ਸਮੇਂ ਬਾਅਦ ਟੁੱਟਦੇ ਤਾਰੇ ਨੂੰ ਖਤਮ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਅੱਜ ਨਜ਼ਰ ਨਹੀਂ ਆਉਂਦੀਆਂ ਅੱਜ ਵੀ ਬਹੁਤ ਬੋਲ ਵਾਲੇ ਹੋ ਰਹੇ ਪਰ ਜਿੱਦਣ ਕਸਵਟੀ ਲੱਗੀ ਇਹਨਾਂ ਚੋਂ ਵੀ ਕੋਈ ਠਹਿਰਨਾ ਨਹੀਂ ਖਾਲਸਾ ਜਿਹੜਾ ਉਹ ਕਸਵੱਟੀ ਲਾ ਕੇ ਪੈਦਾ ਕੀਤਾ ਤੇ ਜਿਹੜੇ ਕਸਵੱਟੀ ਤੋਂ ਬਿਨਾਂ ਪੰਥ ਸੰਪਰਦਾਵਾਂ ਪੈਦਾ ਹੁੰਦੀਆਂ ਉਹਨਾਂ ਦੇ ਜੀਵਨ ਦੀ ਮਿਆਦ ਬਹੁਤੀ ਲੰਬੀ ਨਹੀਂ ਹੁੰਦੀ ਉਹ ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਹੇ ਦੀ ਕਿਰਿਆ ਹੁੰਦੀ ਹੈ ਹਜ਼ੂਰ ਪਾਤਸ਼ਾਹ ਜੀ ਦੱਸ ਰਹੇ ਹੈ ਜਿਹੜੇ ਗੁਰੂ ਦੇ ਭੈ ਗੁਰੂ ਦੇ ਹੁਕਮ ਤੋਂ ਬਿਨਾਂ ਸ਼ਬਦ ਦੀ ਵਿਚਾਰ ਤੋਂ ਬਿਨਾਂ ਜੀਵਨ ਦੀ ਘਾੜਤ ਘੜਦੇ ਹੈ ਉਹ ਕੱਚਿਓ ਕੱਚੇ ਹਨ ਕੱਚ ਨਾਲੋਂ ਵੀ ਕੱਚੇ ਹਨ
ਅੰਧਾ ਸੱਚਾ ਅੰਧੀ ਸੱਟ
ਜਿਵੇਂ ਕੱਚ ਨੂੰ ਮਾੜੀ ਜੀ ਠੋਕਰ ਵੱਜਿਆ ਹੈ ਤੇ ਟੁੱਟ ਜਾਂਦਾ ਫਿਰ ਜੁੜਦਾ ਵੀ ਹੈ ਨੀ ਇਸ ਤਰ੍ਹਾਂ ਜਿਹੜੇ ਕੱਚੇ ਲੋਕ ਹੈ ਉਹਨਾਂ ਦੀਆਂ ਜਿਹੜੀਆਂ ਘਾੜਤਾਂ ਥੋੜੀ ਜਿਹੀ ਕਸਵੱਟੀ ਲੱਗਦੀ ਹੈ ਕਸਵੱਟੀ ਦਾ ਟੋਲਾ ਵੱਜਦਾ ਉਦੋਂ ਹੀ ਫਿਰ ਉਹ ਬੇਮੁੱਖ ਹੋ ਕੇ ਬਹਿ ਜਾਂਦੇ ਪਰ ਜਿਹੜੇ ਗੁਰਮੁਖ ਹੈ ਉਹ ਪਰਵਾਹ ਨਹੀਂ ਕਰਦੇ ਖੋਪਰੀ ਲੈ ਜਾਏ ਚਲਕੜੀ ਤੇ ਤੁੰਬੇ ਤੁੰਬੇ ਹੋ ਜਾਣ ਬੰਦ ਬੰਦ ਫਟੇ ਲੈ ਜਾਏ ਜਬੂਰਾ ਨਾ ਮਾਸ ਪੁੱਤਾਂ ਦੇ ਕਾਲਜੇ ਮੂੰਹ ਬੱਚਿਆਂ ਦੇ ਹਾਰ ਆਂਦਰਾਂ ਦੇ ਬਣਾ ਬਣਾ ਸਿੰਘਣੀਆਂ ਦੇ ਗਲ ਪਾਏ ਉਹ ਘਾੜ ਤੇ ਇਹੋ ਜਿਹੀ ਘੜੀ ਹੈ ਉਹ ਨੀ ਟੁੱਟਣ ਵਾਲੀ ਬੰਦ ਬੰਦ ਕਟਾ ਕੇ ਆਰੇ ਫਰਾਕ ਕੇ ਵੀ ਦੇਖ ਲੋ ਕਿੰਨੇ ਦ੍ਰਿੜ ਰਹੇ ਕਿਉਂਕਿ ਉਹਨਾਂ ਦੀ ਘਾੜ ਘੜਨ ਵਾਲਾ ਗੁਰੂ ਸਮਰੱਥ ਔਰ ਪੂਰਾ ਕਸਵੱਟੀ ਤੇ ਉਹਨਾਂ ਦੇ ਜੀਵਨ ਹੋਣ ਆਇਆ ਪਾਤਸ਼ਾਹ ਦਾਦੇ ਅੰਧਾ ਸੱਚਾ ਅੰਧੀ ਸੱਟ ਜਿਵੇਂ ਸੱਚਾ ਤੋਂ ਮਤਲਬ ਸੰਚਾ ਸੰਚਾ ਕਹਿ ਲੋ ਟਕਸਾਲ ਕਹਿ ਲੋ ਪੁਰਾਣੇ ਜ਼ਮਾਨੇ ਚ ਸਾਂਚੇ ਅੱਜ ਵੀ ਹੈਗੇ ਆ ਹਰ ਚੀਜ਼ ਦਾ ਉਹ ਆਪਣਾ ਸਾਂਚਾ ਜਿਹੋ ਜਿਹੀ ਚੀਜ਼ ਬਣਾਉਣੀ ਉਹੋ ਜਿਹਾ ਸਾਂਚਾ ਬਣਾ ਲੈਂਦੇ ਮਿਸਤਰੀ ਨੂੰ ਫਰਮਾ ਕਹਿ ਦਿੰਦੇ ਉਹ ਜਿਹੜਾ ਸਾਂਚਾ ਸੀ ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਏ ਤਾਂਬੇ ਦੇ ਪੈਸੇ ਉਹਦੇ ਵਿੱਚ ਸਰਕਾਰ ਦੀ ਮੋਹਰ ਦੇ ਅੱਖਰ ਹੁੰਦੇ ਸੀ ਜਦੋਂ ਫਿਰ ਉਹਨੂੰ ਕਠਾਲੀ ਚ ਗਾਲ ਕੇ ਧਾਤੂ ਨੂੰ ਉਹਦੇ ਚ ਉਹਦੀ ਪੱਟੀ ਪਾਉਂਦੇ ਸੀ ਉਤੋਂ ਫਿਰ ਥੋੜੇ ਨਾਲ ਸੱਟ ਮਾਰਦੇ ਸੀ ਉਹ ਜੇ ਪਾਉਂਦਿਆਂ ਪਾਉਂਦਿਆਂ ਠੰਡਾ ਹੁੰਦਾ ਸੀ ਜਿਲੇ ਆਜੇ ਤਾਂ ਇਹਦੇ ਸੱਟ ਮਾਰ ਦਈਏ ਉਹ ਜਿਹੜਾ ਅੱਖਰਾਂ ਦਾ ਠੱਪਾ ਸੀ ਉੱਤੇ ਸਰਕਾਰ ਦਾ ਲੱਗ ਜਾਂਦਾ ਸੀ ਉਹ ਰੁਪਈਏ ਬਣ ਜਾਂਦੇ ਸੀ ਉਹਨਾਂ ਦੀ ਕੀਮਤ ਅੱਜ ਕਾਗਜ਼ ਦੇ ਰੁਪਈਏ ਆ ਜਾਂ ਹੋਰ ਵੀ ਧਾਤੂ ਦੇ ਹੈਗੇ ਆ ਉਹ ਚੀਜ਼ਾਂ ਅੱਜ ਵੀ ਚੱਲ ਰਹੀਆਂ ਇਹ ਨਹੀਂ ਚੱਲ ਰਹੀਆਂ ਇਸੇ ਤਰ੍ਹਾਂ ਜਿਵੇਂ ਉਹ ਸਾਂਚੇ ਦੇ ਵਿੱਚ ਰੁਪਈਏ ਦੀ ਘਾਟ ਘੜੀ ਉਹ ਕੀਮਤੀ ਨੋਟ ਬਣ ਕੇ ਬਾਜ਼ਾਰ ਚੋਂ ਹਰ ਵਸਤੂ ਦੀ ਖਰੀਦ ਦੀ ਸਮਰੱਥਾ ਰੱਖਣ ਲੱਗ ਪਿਆ ਇਸੇ ਤਰ੍ਹਾਂ ਸਾਡਾ ਜਿਹੜਾ ਅੰਤਸ਼ਕਰਨ ਹੈ ਜੇ ਤਾਂ ਹੁਣ ਸਾਂਚਾ ਜਿਹੜਾ ਅੰਧਾ ਆ ਜਿਵੇਂ ਹੁਣ ਬਲੈਕ ਦੀ ਮਨੀ ਫੜ ਹੁੰਦੀ ਹੈ ਬਣਾਈ ਜਾਂਦੇ ਨਾ ਨੋਟ ਨੰਬਰ ਵੀ ਛਾਪੀ ਜਾਂਦੇ ਆ ਪਰ ਸਰਕਾਰ ਦੀ ਮਨਜ਼ੂਰੀ ਨਹੀਂ ਹੁੰਦੀ ਗਵਰਨਰ ਦੇ ਦਸਤਖਤ ਨਹੀਂ ਜਿਹੜੇ ਫੜੇ ਜਾਂਦੇ ਫਿਰ ਜੇਲ੍ਹ ਦੀ ਹਵਾ ਵੀ ਫੱਕਣੀ ਪੈਂਦੀ ਹੈ ਕਿਉਂਕਿ ਉਹਨਾਂ ਦਾ ਸਾਂਚਾ ਜਿਹੜਾ ਅੰਧਾ ਅਗਿਆਨੀਆਂ ਨੇ ਆਪ ਬਣਾਇਆ ਸਿਆਣਿਆਂ ਦੀ ਮੋਹਰ ਛਾਪ ਨਹੀਂ ਲੱਗੀ ਕਿਸੇ ਸਰਕਾਰ ਇਸੇ ਤਰ੍ਹਾਂ ਕਹਿੰਦੇ ਅੰਧਾ ਸੰਚਾ ਜਿਨ੍ਹਾਂ ਦਾ ਅੰਤਸ਼ਕਰਨ ਰੂਪੀ ਸੰਚਾ ਜਿਹੜਾ ਆ ਉਹ ਅੰਧਾ ਅਗਿਆਨ ਦੇ ਸਹਿਤ ਹੈ ਔਰ ਅੰਧੀ ਸੱਟ ਤੇ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਜਿਹੜੇ ਗੁਰੂ ਆ ਉਹ ਵੀ ਗਿਆਨ ਬਰਾਗ ਰੂਪੀ ਨੇਤਰਾਂ ਤੋਂ ਅੰਨੇ ਆ ਤੇ ਜਦੋਂ ਉਹ ਆਪਣੇ ਬਚਨਾਂ ਦੀ ਸੱਟ ਚੋਟ ਮਾਰਦੇ ਆ ਜੀ ਉਹਨਾਂ ਦੇ ਜਿਹੜੇ ਕੱਚੇ ਗੁਰੂਆਂ ਦੇ ਕੱਚੇ ਜਗਿਆਸੂ ਆ ਉਹਨਾਂ ਤੇ ਬ੍ਰਹਮ ਵਿਦਿਆ ਦੇ ਜਿਹੜੇ ਗੁਰੂ ਦੇ ਹੁਕਮ ਰੂਪੀ ਮੋਹਰ ਛਾਪ ਦੇ ਅੱਖਰ ਉਹ ਪ੍ਰਿੰਟ ਨਹੀਂ ਹੁੰਦੇ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦਾ ਅੰਤਿਸ਼ਕਰਨ ਰੂਪੀ ਸੱਚਾ ਉਹ ਵੀ ਅੰਧਾ ਅਗਿਆਨ ਦੇ ਸਹਿਤ ਹੈ ਤੇ ਜਿਹੜੇ ਉਹ ਸੱਚੇ ਦੇ ਸੱਟ ਲਾ ਕੇ ਮਹਾਂਵਾਕਾਂ ਨੂੰ ਪ੍ਰਿੰਟ ਕਰਨਾ ਚਾਹੁੰਦੇ ਆ ਉਹ ਜਿਹੜੇ ਉਹਨਾਂ ਨੂੰ ਸੱਟ ਚੋਟ ਲਾਉਣ ਵਾਲੇ ਕੱਚੇ ਗੁਰੂ ਆ ਉਹ ਵੀ ਅੰਧੇ ਅਗਿਆਨੀ ਹਨ। ਅੰਧਾ ਬੂਹਾ ਅੰਧੇ ਠੇਲੇ ਕਾਚੇ ਗੁਰਤੇ ਮੁਕਤ ਨਾ ਹੋਵੋ। ਇਸ ਕਰਕੇ ਅੰਧਾ ਆਗੂ ਜੇ ਸੀ ਹੈ ਸਭ ਸਾਥ ਮੁਹਾਵੇ। ਕਹਾਣੀ ਆਉਂਦੀ ਹੈ ਦਿਸ਼ਟਾਂਤ ਸਾਗਰ ਚ ਕਿ ਇੱਕ ਕੋਈ ਸੂਰਮਾ ਸੀ ਤੇ ਆਪਾਂ ਤਾਂ ਗੁਰਮੁਖ ਕਿਸੇ ਨੂੰ ਅੰਧਾ ਕਹਿ ਕੇ ਦਿਲ ਨੀ ਨਾ ਦੁਖਾਉਂਦੇ। ਹਾਂਜੀ ਇਹ ਸਚਾਲਾ ਸਿੰਘ ਹੈ, ਹਾਂਜੀ ਇਹ ਲਖਮਾਨ ਸਿੰਘ ਹੈ, ਇਹ ਕਲਰਾਜ ਸਿੰਘ ਹੈ, ਗੁਰੂ ਘਰ ਜੀ ਦਾ ਮਰਜ਼ਾਦਾ ਹੀ ਹੈ ਕਿਸੇ ਨੂੰ ਦਿਲ ਦਿਖਾਊ ਵਚਨ ਨਹੀਂ ਕਹਿਣਾ। ਹਰੇਕ ਨੂੰ ਬੜੇ ਪਿਆਰ ਸ਼ਰਧਾ ਸਤਿਕਾਰ ਦੇ ਵਚਨ ਬੋਲਣੇ। ਸੋ ਮਹਾਰਾਜ ਇਸ ਤਰ੍ਹਾਂ ਸਾਨੂੰ ਬੋਲੀ ਸਿਖਾਵੇ ਕਿਉਂਕਿ ਹਜ਼ੂਰ ਦੀ ਆਪਣੀ ਬੋਲੀ ਵੀ ਐਸੀ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਬੋਲਾ, ਉਹਨੇ ਸਾਨੂੰ ਵੀ ਇਹੀ ਸਿੱਖਿਆ ਦਿੱਤੀ। ਸੋ ਸਾਧ ਸੰਗਤ ਜੀ ਉਹ ਸੂਰਮਾ ਸੀ ਤੇ ਸੂਰਮਾ ਦੂਜਾ ਆ ਗਿਆ। ਉਹ ਕਹਿੰਦਾ ਮੈਂ ਗੈਰ ਦੇਸ਼ ਚ ਆਇਆ ਕਿਉਂਕਿ ਸੂਰਮੇ ਜਿੱਥੇ ਵਿਚਰਦੇ ਉਹਨਾਂ ਨੂੰ ਅਟਕਲ ਆ ਜਾਂਦੀ ਹੈ, ਦੂਏ ਇੱਥੇ ਨਹੀਂ ਪਤਾ ਹੁੰਦਾ। ਫਿਰ ਰਸਤਾ ਮੈਂ ਆ ਦੋ ਚਾਰ ਰੁਪਏ ਦਿਆਂਗਾ, ਹੋਰ ਰੁਪਇਆਂ ਦੇ ਲਾਲਚ ਕਹਿੰਦਾ ਆ ਜਾ ਮੈਂ ਦੱਸਦਾ। ਜਿੱਥੇ ਤੱਕ ਉਹਨੂੰ ਅਟਕਲ ਸੀ ਕਹਿੰਦਾ ਆ ਸਿੱਧਾ ਤੁਰਿਆ ਜਾ, ਬਸ ਸ਼ੱਕ ਦੀ ਸੀ। ਉਹ ਅੱਗੇ ਕਿਤੇ ਬੋੜਾ ਫੂਹ ਸੀ, ਉਹ ਵਿਚਾਰਾ ਡਿੱਗ ਪਿਆ, ਕਹਿੰਦਾ ਚੌਂ ਰੁਪਏ ਪਿੱਛੇ ਨੇ ਆਪਣੇ ਜਾਤ ਬਰਾਦਰੀ ਤੇ ਵੀ ਦਇਆ ਨਹੀਂ ਕੀਤੀ। ਇਸੇ ਤਰ੍ਹਾਂ ਜਿਹੜਾ ਅੰਧਾ ਗੁਰੂ ਆ ਉਹ ਚੇਲਿਆਂ ਤੋਂ ਮਾਇਆ ਤਾਂ ਬਟੋਰਦਾ ਪਰ ਉਹਨਾਂ ਨੂੰ ਗਲਤ ਰਸਤੇ ਪਾ ਕੇ ਫਿਰ ਟਿੱਠੇ ਖੂਹ ਜੇ ਸੁੱਟਦਾ। ਇਸ ਵਾਸਤੇ ਮਹਾਰਾਜ ਨੇ ਕਿਹਾ ਗੁਰ ਪੂਰਾ ਭੇਟੋ ਬਟ ਭਾਗੀ ਮਨ ਹੈ ਪਿਆ ਪਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਅੱਜ ਸੁਣਨ ਚ ਆਇਆ ਵਿਦੇਸ਼ ਵਿਚ ਵੀ ਭੂਤ ਬਹੁਤ ਆਵੜੇ ਆ ਕਿਉਂਕਿ ਇਹੋ ਜਿਹਾ ਵੀ ਬਹੁਤ ਆਉਂਦੇ ਆ ਤੈਨੂੰ ਭੂਤ ਚਿੰਬੜਿਆ ਹੋਇਆ। ਤਾਗੇ ਤਵੀਤ ਮੰਤਰ ਜੰਤਰ ਟੂਣੇ ਟਾਮਣ ਇਹ ਬੜਾ ਚੱਲ ਹੋਇਆ, ਮੇਰੀ ਕਾਰ ਚ ਹੀ ਕਰ ਗਿਆ। ਕਈਆਂ ਨੇ ਗੁਰਦੁਆਰੇ ਛੱਡ ਦਿੱਤੇ, ਗੁਰਦੁਆਰੇ ਟੂਣੇ ਕਰਦੇ ਤੇ ਬੀਬੀਆਂ ਵੀ ਸਾਡੀਆਂ ਚਲੇ ਜਾਣੀਆਂ। ਅੱਜ ਪੀਲੀ ਚੀਜ਼ ਗੁਰਦੁਆਰੇ ਚੜਾ, ਉੱਥੇ ਅਸੀਂ ਗਏ ਡੀ ਸੀ ਚ, ਉਹ ਮਾਈਆਂ ਨੇ ਫਰਿੱਜ ਖੋਲਣੀ ਛੱਡ ਦਿੱਤੀ। ਸਾਨੂੰ ਦੱਸਿਆ ਮੈਂ ਕੀ ਗੱਲ, ਕਹਿੰਦੇ ਜੀ ਫਰਿੱਜ ਚੂਣਾ ਕਰ ਦਿੰਦੇ ਆ, ਜੇ ਫਰਿੱਜ ਖੋਲੀ ਉਹ ਕਰੰਟ ਸਾਨੂੰ ਨਾ ਪੈ ਜਾਏ। ਇਸ ਤਰ੍ਹਾਂ ਦੇ ਵਹਿਮ ਆ, ਅੰਮ੍ਰਿਤ ਛੱਕ ਕੇ ਵੀ ਆ ਗੁਰੂ ਮਹਾਰਾਜ ਦੀ ਸ੍ਰੀ ਸਾਹਿਬ ਪਾ ਕੇ ਵੀ ਭਰਮ ਨਹੀਂ ਜਾ ਰਿਹਾ। ਮਹਾਰਾਜ ਕਹਿੰਦੇ ਤੁਸੀਂ ਗੁਰੂ ਦੀ ਵੋਟ ਲੈ ਕੇ ਆਓ, ਪ੍ਰਸਾਦ ਭਰਮ ਕਾ ਨਾਸ, ਮਨ ਮਨ ਪ੍ਰਣਾਮ, ਘਰ ਘਰ ਪ੍ਰਣਾਮ ਪੜ੍ਹ ਦਿਓ। ਸੋ ਇਸ ਕਰਕੇ ਤੰਤ ਮੰਤ ਨੇ ਜੋਹੀ ਤਿਤ ਚਾਖ ਨਾ ਲੱਗਿਆ, ਜੇ ਬਾਣੀ ਦਾ ਨਾ ਤੰਤਰ ਨਾ ਮੰਤਰ ਨਾ ਜਾਂਦਾ। ਤੰਤਰ ਹੁੰਦਾ ਟੂਣਾ, ਮੰਤਰ ਹੁੰਦਾ ਕੋਈ ਸ਼ਬਦ, ਯੰਤਰ ਹੁੰਦਾ ਜਿਹੜਾ ਚੀਟਾ ਜਿਹਾ ਬਣਾ ਕੇ ਦਿੰਦੇ। ਤੇ ਅਖਬਾਰਾਂ ਵੀ ਪੰਜਾਬੀ ਦੀਆਂ ਬੜੇ ਬੜੇ ਲੇਖ ਆਉਂਦੇ ਆ, ਪੰਜ ਸੌ ਪਾਉਂਡ ਆ ਜਾਓ, ਅਸੀਂ ਆਹ ਦੁੱਖ ਤੁਹਾਡਾ ਬਸ ਦੋ ਦਿਨਾਂ ਦੋ ਘੰਟਿਆਂ ਚ ਹੱਲ ਕਰ ਦਿਆਂਗੇ। ਫਿਰ ਇਉਂ ਕਰੋ, ਸਾਰੇ ਡਾਕਟਰਾਂ ਨੂੰ ਛੁੱਟੀ ਦੇ ਦਈਏ ਥੋੜੇ ਦਿਨ, ਹਸਪਤਾਲਾਂ ਨੂੰ ਵੀ, ਤੇ ਜਿੰਨੇ ਬਾਰਡਰਾਂ ਦੇ ਉੱਤੇ ਫੌਜ ਬੈਠੀ ਉਹਨਾਂ ਨੂੰ ਵੀ ਛੁੱਟੀ, ਤੇ ਮੰਤਰੀਆਂ ਨੂੰ ਭੇਜ ਦਈਏ ਉੱਥੇ ਗੱਜ ਕੇ ਬੋਲੋ। ਤੇ ਗੁਰੂ ਨਾਨਕ ਪਾਤਸ਼ਾਹ ਭਰਮ ਕੱਢ ਗਿਆ, ਕੋਈ ਮੁਗਲ ਨਾ ਅੰਧਾ ਹੋਆ। ਕਿਸੇ ਨਾ ਪਰਚਾ ਲਾਇਆ, ਉਹ ਕਹਿੰਦੇ ਸੀ ਅਸੀਂ ਜੰਤਰ ਮੰਤਰ ਦਿਆਂਗੇ, ਜਿਹੜੇ ਉਹ ਹਮਲਾ ਕਰਨ ਆਏ ਨਾ ਤਾਂ ਤੋਪ ਦਾ ਮੂੰਹ ਬੰਦ ਹੋਇਆ ਨਾ ਹਮਲਾਵਰ ਇਹਨੇ ਹੋਏ, ਅੱਜ ਵੀ ਇਹਨਾਂ ਦੀਆਂ ਗੱਲਾਂ ਕਰਦੇ, ਉਦੋਂ ਕਿੱਥੇ ਗਏ ਸੀ। ਸੋ ਸਾਧ ਸੰਗਤ ਜੀ ਸਾਡੀਆਂ ਬੀਬੀਆਂ, ਤੁਸੀਂ ਵੀ ਹੁਣ ਸੰਗਤ ਕਰੋ, ਇਹਨਾਂ ਭਰਮਾਂ ਨੂੰ ਛੱਡ ਦਿਓ। ਅੱਜ ਦੇਖੋ ਵਿਗਿਆਨ ਦਾ ਯੁੱਗ ਕਿੱਥੇ ਹੈ, ਅਸੀਂ ਹਾਲੇ ਵੀ ਪਿਛਾਂ ਖਿਜੂ ਜਿਹੜੀ ਸੋਚ ਹੈ ਤਿਆਗਦੇ ਨੀ। ਕਹੀ ਜਾਂਦੇ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ, ਇਹਦੇ ਤੇ ਸਾਡੀ ਦ੍ਰਿੜਤਾ ਨੀ ਆ ਰਹੀ, ਜੇ ਇਹਦੇ ਤੇ ਵਿਸ਼ਵਾਸ ਕਰ ਲਈਏ। ਮੂਲ ਮੰਤਰ ਇਹਦੇ ਨਾਲ ਵੱਡੀ ਕਿਹੜੀ ਹੈ, ਹਾਂਜੀ ਅਕਸੀਰ ਬੂਟੀ। ਪਾਤਸ਼ਾਹ ਕਹਿੰਦੇ ਉਹ ਜਿਹੜੇ ਇਸ ਤਰ੍ਹਾਂ ਦੇ ਕੱਚੇ ਗੁਰੂ ਆ ਉਹਨਾਂ ਦੀ ਸੱਟ ਵੀ ਅਗਿਆਨਤਾ ਦੇ ਸਹਿਤ ਤੇ ਉਹਨਾਂ ਦੇ ਚੇਲਿਆਂ ਨੂੰ ਜਦੋਂ ਸੱਟ ਕੋਈ ਕਸਵੱਟੀ ਦੀ ਚੋਟ ਪੈਂਦੀ ਹੈ ਫਿਰ ਭਗੌੜੇ ਹੋ ਜਾਂਦੇ ਆ। ਗੱਲਕੇ ਬੋਲੋ ਉੱਥੇ ਪੰਜਾਬ ਚ ਚੱਲਦਾ, ਕਈਆਂ ਨੇ ਫਿਰ ਜਿਹਨਾਂ ਦੀ ਮਾਨਤਾ ਕਰਦੇ ਸੀ ਨਾ ਉਹ ਫੋਟੋਆਂ ਰੂੜੀਆਂ ਚ ਲਗੋਤੀਆਂ, ਖੁੱਪਾਂ ਚ ਲਗੋਤੀਆਂ, ਤੇ ਜਦੋਂ ਫਿਰ ਕੇਸ ਅਦਾਲਤਾਂ ਚ ਗਏ ਪਤਾ ਲੱਗਿਆ ਕਰਤੂਤਾਂ ਨੂੰ ਕਹਿਣ ਤੋਂ ਭਾਵ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਅਗਿਆਨੀਆਂ ਨੂੰ ਜਦੋਂ ਸੱਚ ਚੋਟ ਪੈਂਦੀ ਹੈ ਉਹਨਾਂ ਦੀ ਅਗਿਆਨਤਾ ਦਾ ਜਨਾਜ਼ਾ ਸਮਾਜ ਵਿਚ ਨਿਕਲ ਜਾਂਦਾ ਹਜ਼ੂਰ ਕਹਿੰਦੇ ਇਹਦੇ ਜਿਹੜੇ ਗੁਰੂ ਲੋਕ ਹੈ ਇਹਨਾਂ ਤੋਂ ਸਾਵਧਾਨ ਹੋਣਾ ਚਾਹੀਦਾ ਪੂਰੇ ਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ ਗੁਰਪੂਰਾ ਭੇਟਿਓ ਬਡਭਾਗੀ ਮਨ ਹੈ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਉਹਨਾਂ ਦੇ ਬਰਾਬਰ ਪਹੁੰਚ ਕੌਣ ਕਰੂਗਾ ਉਹਨਾਂ ਕੋਈ ਸਮਰੱਥ ਹੋਵੇ ਤੇ ਕਰੇ ਪਰ ਸਾਧ ਸੰਗਤ ਜੀ ਅਸੀਂ ਗੁਰਦੁਆਰਿਆਂ ਚ ਵੀ ਜਾਂਦੇ ਹਾਂ ਮਹਾਂਪੁਰਖਾਂ ਦੀ ਸੰਗਤ ਵੀ ਤੇ ਦਹਿਣੇ ਬਾਣੇ ਵੀ ਘੁੰਮਦੇ ਹਾਂ ਇਸ ਤਰ੍ਹਾਂ ਤੋਂ ਕੋਈ ਪ੍ਰਾਪਤੀ ਹੁੰਦੀ ਨੀ ਅੰਤ ਗਿਆਨੀ ਕਰਵਾਏ ਹਾਂ ਠੱਕਰਵਾਲ ਪਿੰਡ ਹੈ ਜੀ ਲੁਧਿਆਣੇ ਚ ਉੱਥੇ ਜਾਂਦੇ ਹੁੰਦੇ ਸੀ ਉੱਥੇ ਇੱਕ ਉਦਾਸੀ ਮਹਾਤਮਾ ਜੀ ਤੇ ਟੱਟਾ ਸਾਨ ਉਹ ਇੰਨਾ ਭੂਤ ਰਿਹਾ ਜਦੋਂ ਉਹ ਸੰਤ ਜੀ ਨੂੰ ਦੇਖਦਾ ਉਹਦੇ ਮਗਰੋਂ ਪੈ ਜਾ ਜਟਾਂ ਵਾਲਾ ਸੀ ਉਹ ਲੋਕੇ ਜੀ ਪੰਡਾ ਲਾਉਣਾ ਬਸ ਹੋਰ ਕਿਸੇ ਨੂੰ ਕੁਛ ਨੀ ਕਹਿਣ ਉਹ ਫਿਰ ਮਹਾਂਪੁਰਖਾਂ ਕੋਲ ਆਇਆ ਕਿ ਮਹਾਂਪੁਰਖ ਮੈਂ ਬੜਾ ਤੰਗ ਆ ਮੈਂ ਇਹਨੂੰ ਕਹਿੰਦਾ ਵੀ ਕੁਛ ਨੀ ਪੇੜਾ ਦੇਣ ਵੀ ਜਾਂਦਾ ਬਾਕੀ ਇਹ ਮੈਨੂੰ ਸੰਤ ਦੇ ਕਹਿਣ ਲੱਗੇ ਭਾਈ ਦੱਸਾਂਗੇ ਤੂੰ ਪਿਛਲੇ ਜਨਮੀ ਦਾ ਕਤਲ ਕੀਤਾ ਸੀ ਉਹ ਪੁਰਾਣੀ ਖੋਹ ਲਈ ਬੈਠਾ ਕਹਿੰਦੇ ਮਹਾਰਾਜ ਹੁਣ ਫਿਰ ਸ੍ਰੀ ਅਖੰਡ ਪਾਠ ਸਾਹਿਬ ਪੂਰਨ ਮਰਯਾਦਾ ਨਾਲ ਕੀਤਾ ਉਹੋ ਹੀ ਟੱਟਾ ਸੀ ਉਹੋ ਹੀ ਉਹ ਅਦਾਸੀ ਸੀ ਫਿਰ ਕਦੀ ਕੁਛ ਨੀ ਕਿਹਾ ਕਹਿੰਦੇ ਅਰਦਾਸ ਕਰਾਂਗੇ ਤੇਰੇ ਕਰਮ ਦਾ ਪ੍ਰਾਸਚਿਤ ਹੋ ਜਾਏ ਬਾਣੀ ਦੀ ਏਡੀ ਵੱਡੀ ਬਰਕਤ ਆ ਪਰ ਸਾਨੂੰ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰੰਗ ਨੂੰ ਤਾਂ ਰੱਬ ਵੀ ਪ੍ਰਾਪਤ ਹੋ ਜਾਂਦਾ ਇਹਦੇ ਬਰਾਬਰ ਦੁਨੀਆਂ 'ਚ ਕੋਈ ਹੈ ਚੀਜ਼ ਕੋਈ ਵੇਦ ਬਾਣੀ ਕੋਈ ਕੁਰਾਨ ਬਾਣੀ ਕੋਈ ਪੁਰਾਣ ਬਾਣੀ ਕੋਈ ਪ੍ਰਕਿਰਤਕ ਬਾਣੀ ਕੋਈ ਤਾਂਤਕ ਬਾਣੀ ਹੈ ਇਹ ਗੁਰਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ
ਬੁੱਧੀ ਬਾਜੀ ਉਪਜੈ ਚਾਓ
ਬੁੱਧੀ ਜਿਹੜੀ ਹੈ ਇਹ ਵੀ ਬੜੀ ਬਾਜੀਆਂ ਪਾਉਂਦੀ ਹੈ ਅੱਗੇ ਤਾਂ ਬਾਜੀਗਰ ਬਾਜੀਆਂ ਪਾਉਂਦੇ ਸੀ ਉਹ ਤਾਂ ਹਟ ਗਏ ਹੁਣ ਭੰਗੜੇ ਵਾਲੇ ਬਹੁਤ ਸ਼ੁਰੂ ਹੋ ਗਏ ਨਾਚ ਮੁਜਰਾਂ ਵਾਲੇ ਡਾਂਸ ਕਿੰਨਾ ਕੁਝ ਹੋ ਗਿਆ ਇਸ ਕਰਕੇ ਜਿਹੜੀ ਬੁੱਧੀ ਹੈ ਬਾਜੀ ਮੈਨੇ ਹੁੰਦਾ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਜਿਵੇਂ ਬਾਜੀਗਰ ਦੀ ਖੇਲ ਝੂਠੀ ਹੁੰਦੀ ਹੈ ਜਿਨ੍ਹਾਂ ਨੇ ਸੰਸਾਰ ਦੀ ਬਾਜੀ ਖੇਲ ਨੂੰ ਆਪਣੀ ਬੁੱਧੀ ਵਿੱਚ ਝੂਠਾ ਜਾਣ ਕੇ ਪਰਮਾਤਮਾ ਦੇ ਨਾਂ ਦੀ ਬੰਦਗੀ ਕੀਤੀ ਹੈ ਉਹਨਾਂ ਦੇ ਮਨ ਚ ਵਾਹਿਗੁਰੂ ਦੇ ਮਿਲਣ ਦਾ ਚਾਓ ਪੈਦਾ ਹੋ ਜਾਂਦਾ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਇਹ ਪੌੜੀ ਯਾਦ ਕਰਨਾ ਪਾਤਸ਼ਾਹ ਕਹਿੰਦੇ ਆ ਬੁੱਧੀ ਬਾਜੀ ਜਿਨ੍ਹਾਂ ਨੇ ਬੁੱਧੀ ਨੂੰ ਹੈਂਜੀ ਅਗਿਆਨਤਾ ਤੋਂ ਰਹਿਤ ਕਰਨ ਲਈ ਸਤਿਗੁਰੂ ਜੀ ਦੇ ਸ਼ਬਦ ਦੀ ਕਮਾਈ ਦੁਆਰਾ ਬ੍ਰਹਮ ਵਿਦਿਆ ਦੁਆਰਾ ਪਰਮੇਸ਼ਰ ਪ੍ਰਾਪਤੀ ਦਾ ਗਿਆਨ ਪ੍ਰਾਪਤ ਕਰ ਲਿਆ ਅਤੇ ਉਹਨਾਂ ਨੇ ਇਹ ਜਿਹੜੀਆਂ ਸੰਸਾਰ ਦੀਆਂ ਬਾਜੀਆਂ ਸੀ ਝੂਠੀਆਂ ਖੇਲਾਂ ਰੰਗ ਤਮਾਸ਼ੇ ਹੈਂਜੀ ਇਹਨਾਂ ਨੂੰ ਛੱਡ ਕੇ ਜਦੋਂ ਚਾਓ ਪਿਆਰ ਧਾਰ ਕੇ ਪਰਮੇਸ਼ਰ ਦੀ ਬੰਦਗੀ ਕੀਤੀ ਉਹਨਾਂ ਦੀ ਬੁੱਧੀ ਦੇ ਅੰਦਰ ਇਹ ਬਾਜੀ ਬਾਜੀਗਰ ਦੀ ਖੇਲਦੀ ਨੇ ਜਿਹੜਾ ਝੂਠਾ ਸੰਸਾਰ ਸੀ ਇਹ ਸਾਰਾ ਬ੍ਰਹਮ ਰੂਪ ਨਜ਼ਰ ਆਉਣ ਲੱਗ ਪਿਆ ਇਤਨੀ ਮਹਾਨ ਦ੍ਰਿਸ਼ਟੀ ਹੋ ਗਈ ਔਰ ਸੰਸਾਰ ਨੂੰ ਅਨਿਸ਼ਚਿਤ ਝੂਠਾ ਜਾਣ ਕੇ ਸੱਤ ਵਸਤੂ ਆਤਮਾ ਦੀ ਪ੍ਰਾਪਤੀ ਦਾ ਉਹਨਾਂ ਦੇ ਮਨ ਵਿੱਚ ਚਾਓ ਪੈਦਾ ਹੋ ਗਿਆ
ਸਹਿਸ ਸਿਆਣਪ ਪਵੈ ਨਾ ਤਾਓ
ਹਾਂਜੀ ਸੈਂਕੜੇ ਸਿਆਣਪਾਂ ਕਰ ਲਈਏ ਤੇ ਗਿਆਨ ਅਗਨੀ ਨਾਲ ਜਿਹੜਾ ਤਾਓ ਹੈ ਤਾਓ ਤੋਂ ਲੈਣਾ ਪ੍ਰਕਾਸ਼ ਉਹ ਪ੍ਰਕਾਸ਼ ਪ੍ਰਗਟ ਨਹੀਂ ਹੁੰਦਾ ਅਥਵਾ ਜੇ ਹੁਣ ਸਹਿਸ ਸਿਆਣਪਾਂ ਬਹੁਤ ਸਿਆਣਪ ਜਮਕਾ ਭੋ ਚਤਰਾਈ ਨਾ ਚਤਰ ਭੁਜ ਪਾਈਏ ਅੱਜ ਲੋਕ ਚਤਰਾਈ ਨਾ ਪਾਉਣਾ ਚਾਹੁੰਦੇ ਅਕਲ ਦੇ ਨਾਲ ਪਰ ਮਹਾਰਾਜ ਕਹਿੰਦੇ ਅਕਲ ਹੀ ਨਾ ਆਖੀ ਅਕਲ ਗਵਾਈਏ ਬਾਤ ਕਿਹੜੀ ਅਕਲ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਏ ਮਾਨ ਅਕਲੀ ਪੜ੍ਹ ਕੇ ਬੁਝੀਏ ਅਕਲੀ ਕੀਚੈ ਦਾਨ ਇਹ ਅਕਲ ਚਾਹੀਦੀ ਹੈ ਵਿਚਾਰ ਵਾਲੀ ਗੁਰਮਤ ਵਾਲੀ ਅਕਲ ਚਾਹੀਦੀ ਹੈ ਮਨਮਤ ਵਾਲੀ ਕਹਿੰਦੇ ਸਹਿਜ ਸੈਂਕੜੇ ਸਿਆਣਪਾਂ ਨਾਲ ਪਵੈ ਨਾ ਤਾਓ ਹਿਰਦੇ ਵਿੱਚ ਜਿਹੜਾ ਬ੍ਰਹਮ ਅਗਨੀ ਦਾ ਤਾਓ ਪੈਦਾ ਨਹੀਂ ਹੁੰਦਾ। ਜੇ ਬ੍ਰਹਮ ਅਗਨੀ ਦਾ ਤਾਓ ਦਿੱਤਾ ਜਾਏ ਇਹ ਜਿਹੜੇ ਪੰਜੇ ਕਾਮ ਕ੍ਰੋਧ ਹਨ, ਤੇ ਬ੍ਰਹਮ ਅਗਨੀ ਦਾ ਤਾਓ ਪ੍ਰਕਾਸ਼ ਤੇ ਜਿਹੜਾ ਸਹਾਰ ਨਹੀਂ ਸਕਦੇ, ਇਹ ਸਾਰੇ ਸਰੀਰ ਵਿੱਚੋਂ ਤਾਓ ਤਾ ਖਾ ਕੇ ਖਤਮ ਹੋ ਜਾਂਦੇ, ਸੜ ਜਾਂਦੇ, ਇਹ ਉਹਨਾਂ ਚ ਪੈਦਾ ਹੀ ਨਹੀਂ ਹੁੰਦੇ। ਹੁਣ ਬਾਬਾ ਦੀਪ ਸਿੰਘ ਜਤੀ ਭੀਸ਼ਮ ਸੰਗ ਹੋਏ ਕਿਸ ਤਰ੍ਹਾਂ ਦੇ, ਪਰ ਭੀਸ਼ ਪਿਤਾਮਾ ਬੈਠੇ ਸੀ ਸਾਹਮਣੇ, ਨੌ ਨਗਨ ਕਰਦੇ ਸੀ, ਪਰ ਬਾਬਾ ਦੀਪ ਸਿੰਘ 60,000 ਦੀ ਇੱਜ਼ਤ ਨੂੰ ਬਚਾ ਕੇ ਆਇਆ। ਗੱਜ ਕੇ ਬੋਲੋ ਹਜ਼ੂਰ ਪਾਤਸ਼ਾਹ ਕਹਿੰਦੇ ਆ ਉਹਨਾਂ ਨੂੰ ਫਿਰ ਜਮਰਾਜ ਦੇ ਜਿਹੜੇ ਨਰਕਾਂ ਦੀ ਅਗਨ ਦਾ ਤਾਓ ਆ, ਜਿਹੜੇ ਸਾਧ ਸੰਗਤ ਬੁੱਧੀ ਵਿੱਚੋਂ ਸਿਆਣਪਾਂ ਨੂੰ ਛੱਡ ਕੇ ਗੁਰੂ ਦੀ ਗੁਰਮਤ ਨੂੰ ਧਾਰ ਲੈਂਦੇ ਆ, ਉਹਨਾਂ ਨੂੰ ਨਰਕ ਅਗਨੀ ਦਾ ਤਾਓ ਜਿਹੜਾ ਸੇਕ ਆ ਉਹ ਨਹੀਂ ਸਹਾਰਨਾ ਪੈਂਦਾ।
ਨਾਨਕ ਮਨਮੁਖ ਬੋਲਣ ਵਾਓ।
ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ, ਮਨਮੁਖਾਂ ਦਾ ਬੋਲਣਾ ਕਿਵੇਂ ਹੈ ਜੀ? ਮਨਮੁਖਾਂ ਦਾ ਬੋਲਣਾ ਇਹੋ ਜਿਹਾ ਆ ਜਿਸ ਤਰ੍ਹਾਂ ਬਾਓ ਬਾਂਬਰ ਵਾਲਾ ਨਿਕਲ ਗਿਆ, ਉਹਦਾ ਕੀ ਕੋਈ ਅਹਿਮਤ ਆਇਆ ਦੌੜ ਗਿਆ। ਉਹਨਾਂ ਦੇ ਮੂੰਹ ਚੋਂ ਜਿਹੜੀ ਬਚਨ ਕਰਦੇ ਆ ਲੋਕ, ਉਹਦੋਂ ਕੋਈ ਹਾਂਜੀ ਨੋਟਿਸ ਹੀ ਨਹੀਂ ਲੈਂਦੇ, ਕਹਿੰਦੇ ਹੋਰ ਆਦਮੀ ਦੀ ਗੱਲ ਲੱਗੀ, ਉਹ ਤੇ ਕੋਈ ਯਕੀਨ ਹੀ ਕੋਈ ਵਿਸ਼ਵਾਸ ਹੀ, ਕਿਉਂਕਿ ਝੂਠ ਬੋਲਦੇ ਮੁੱਖ ਝੂਠ ਬਭੁਖਣ ਸਾਰਨ। ਉਹ ਕਹਿੰਦੇ ਕੋਈ ਰਾਜਾ ਸੀ, ਉਹ ਵਜ਼ੀਰ ਨੂੰ ਕਹਿੰਦਾ ਵਜ਼ੀਰ ਸਾਹਿਬ ਮੇਰੇ ਹੱਥ ਦੇ ਤੜੀਆਂ ਤੇ ਬਾਲ ਹੈ। ਹੁਣ ਮਨਮੁਖਾਂ ਦੀਆਂ ਝੂਠੀਆਂ ਗੱਲਾਂ, ਕਹਿੰਦੇ ਮਹਾਰਾਜ ਤੁਸੀਂ ਸਾਰਾ ਦਿਨ ਰੁਪਈਏ ਵੰਡਦੇ ਰਹਿੰਦੇ ਆ ਤੇ ਬਾਲ ਘਸ ਜਾਂਦੇ ਆ। ਕਹਿੰਦੇ ਤੇਰੇ ਵੀ ਹੈ ਨੀ? ਕਹਿੰਦੇ ਮਹਾਰਾਜ ਸਾਡੇ ਲੈਂਦਿਆਂ ਦੇ ਘਸ ਜਾਂਦੇ। ਕਹਿੰਦੇ ਦੂਜਿਆਂ ਦੇ ਹੈ ਨੀ? ਕਹਿੰਦੇ ਹੱਥ ਮਾਰਦੇ ਇਹਨਾਂ ਨੂੰ ਮਿਲਦਾ ਕੁਝ ਨੀ ਤਾਂ ਘਸ ਜਾਂਦੇ। ਤੇ ਮਨਮੁਖਾਂ ਦਾ ਬੋਲਣਾ ਜਿਹੜਾ ਉਹ ਬਾਓ ਬੰਬ ਰੋਲਿਆ ਰਿਹਾ ਹੁੰਦਾ, ਉਹਦਾ ਕੋਈ ਮੁੱਲ ਨੀ, ਕੋਈ ਵੈਲਜੂ ਨੀ, ਕੋਈ ਕੀਮਤ ਨੀ, ਝੂਠੀ ਐ ਵੀ ਚਾਪ ਰੋਸੀ ਕਰਕੇ ਟੁਕੜੇ ਵਾਸਤੇ ਕਿਹੋ ਜਿਹੀਆਂ ਗੱਲਾਂ ਕਰਦੇ ਆ। ਸੱਚੇ ਪਾਤਸ਼ਾਹ ਦੇ ਮਨਮੁਖਾਂ ਦਾ ਜਿਹੜਾ ਬੋਲਣਾ ਉਹ ਬਾਓ ਬਾਂਬ ਰੋਲੇ ਮੰਗੂ ਹਵਾ ਦੇ ਬੁੱਲੇ ਮੰਗੂ ਵਿਅਰਥ ਹੀ ਚਲੇ ਜਾਂਦਾ ਹੈ।
ਅੰਦਾ ਅੱਖਰ ਵਾਓ ਦੁਆਓ।
ਫਿਰ ਉਹਨਾਂ ਦੇ ਜਿਹੜੇ ਅੱਖਰ ਉਪਦੇਸ਼ ਹੈ ਉਹ ਅੰਦੇ ਅਗਿਆਨ ਦੇ ਸਹਿਤ ਬਾਓ ਦੁਆਓ, ਕਿਸੇ ਨੂੰ ਬਾਓ ਮੈਨੇ ਵਰ ਦੇਣਾ, ਕਿਸੇ ਨੂੰ ਦੁਆਓ ਮੈਨੇ ਦੁਆ ਕਰਨੀ, ਉਹ ਵੀ ਨੀ ਪੂਰੀ ਹੁੰਦੀ ਕਿਉਂਕਿ ਕਮਾਈ ਨੀ ਹੁੰਦੀ, ਕਮਾਈ ਤੋਂ ਬਿਨਾਂ ਵਰ ਸ਼ਰਾਬ ਵੀ ਜਿਹੜਾ ਕੰਮ ਨੀ ਕਰਦਾ। ਅਥਵਾ ਬਾਓ ਦੁਆਓ ਉਹਨਾਂ ਦਾ ਜਿਹੜਾ ਦੁਆਓ ਦਵੈਤ ਸਹਿਤ ਦਿੱਤਾ ਹੋਇਆ ਉਪਦੇਸ਼ ਆ ਉਹ ਬਾਓ ਮੈਨੇ ਜਿਵੇਂ ਬਾ ਹਵਾ ਸਾਂ ਸਾਂ ਕਰਦੀ ਹੈ ਇਸ ਤੋਂ ਵੱਧ ਕੁਛ ਨੀ, ਉਹਦਾ ਕੋਈ ਲੋਕਾਂ ਤੇ ਅਸਰ ਨਹੀਂ ਹੁੰਦਾ ਹੈ। ਸਤਿ ਸੰਗਤ ਜੀ, ਤੇ ਅੱਖਰ ਤੋਂ ਲੈਣਾ ਉਪਦੇਸ਼, ਅੱਖਰ ਤੋਂ ਲੈਣਾ ਅਕਸ਼ਰ ਬ੍ਰਹਮ, ਤੇ ਜਿਨ੍ਹਾਂ ਨੇ ਅੰਧਾ ਮੈਨੇ ਬਹੁਤ ਗਾੜੀ ਸ਼ਰਧਾ ਪਰਮਾਤਮਾ ਤੇ ਧਾਰੀ ਹੈ, ਅਕਸ਼ਰ ਬ੍ਰਹਮ ਪਰਮੇਸ਼ਰ ਨਾਲ ਸੁਰਤੀ ਜੁੜ ਲਈ ਹੈ, ਉਹਨਾਂ ਨੇ ਆਪਣੀ ਜਿਹੜੀ ਪ੍ਰਾਣ ਬਾਜੂ ਕਾਬੂ ਕਰ ਲਿਆ, ਦੁਆਓ ਮੈਨੇ ਦਵੈਤ ਖਤਮ ਕਰ ਲਈ ਹੈ, ਫਿਰ ਉਹਨਾਂ ਦਾ ਦਿੱਤਾ ਹੋਇਆ ਜਿਹੜਾ ਉਪਦੇਸ਼ ਹੈ ਉਹ ਜੀਵਾਂ ਦੇ ਹਿਰਦੇ ਚੋਂ ਅੰਧਪੁਣਾ ਅਗਿਆਨਪੁਣਾ ਦੂਰ ਕਰ ਦਿੰਦਾ ਹੈ ਅਤੇ ਉਹਨਾਂ ਦੇ ਬੋਲੇ ਹੋਏ ਬਾਲ ਸਰਾਪ ਜਿਹੜੇ ਪੂਰੇ ਹੋ ਜਾਂਦੇ ਹੈ। ਇਹ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਆਪ ਜੀ ਨੇ ਸ਼ਰਵਣ ਕੀਤਾ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਨ, ਜਿੱਥੇ ਪ੍ਰਦੇਸ਼ਾਂ ਚ ਬਖਸ਼ਿਸ਼ ਕਰਦਿਆਂ ਗੁਰੂ ਮਹਾਰਾਜ ਜੀ ਨੇ ਆਪ ਜੀ ਨੂੰ ਸੋਝੀ ਦਿੱਤੀ, ਸੋਹਣੇ ਸੋਹਣੇ ਸਥਾਨ ਵੀ ਗੁਰੂ ਸਾਹਿਬਾਂ ਦੇ ਨਾਂ ਤੇ ਤਾਮੀਰ ਕੀਤੇ ਹੈ, ਮਹਾਰਾਜ ਦੇ ਪ੍ਰਕਾਸ਼ ਕਥਾ ਕੀਰਤਨ ਲੰਗਰ ਦੀਆਂ ਮਰਜ਼ਾਦਾ ਕਰਮ ਕੀਤੀਆਂ, ਕਈ ਵਾਰੀ ਨਾਮ ਅਭਿਆਸ ਵੀ ਹੁੰਦੇ ਹੈ ਤੇ ਸਮਾਗਮ ਗੁਰਪੁਰਬ ਵੀ ਮਨਾਉਂਦੇ ਹੋ। ਉੱਥੇ ਕੱਲ ਵੀ ਬੇਨਤੀ ਕੀਤੀ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਇਹ ਮਹਾਨ ਦੁਰਘਟਨਾ ਹੋਈ ਹੈ, ਅਗਾਹਾਂ ਕੋਈ ਇਹੋ ਜਿਹੀ ਦੁਰਘਟਨਾ ਨਾ ਵਿਆਪੇ, ਇਹਦੇ ਲਈ ਸਾਰੇ ਪ੍ਰਬੰਧਕਾਂ ਸਾਰੀਆਂ ਸੰਗਤਾਂ ਦਾ ਹੀ ਫਰਜ਼ ਹੈ ਕਿ ਬੜੀ ਸੁਚੇਤਤਾ ਦੇ ਨਾਲ ਵਿਚਰਿਆ ਜਾਏ ਔਰ ਗੁਰੂ ਮਹਾਰਾਜ ਦੀ ਸੇਵਾ ਨਿਭਾਈ ਜਾਏ ਤਾਂ ਜੋ ਗੁਰੂ ਦੋਖੀਆਂ ਨੂੰ ਅਜਿਹਾ ਮੌਕਾ ਫਿਰ ਨਾ ਬਣ ਸਕੇ ਔਰ ਆਪਣੇ ਕਿਤੇ ਕਰਮ ਦਾ ਫਲ ਭੋਗਣ। ਸੋ ਬਾਕੀ ਜਿੱਥੇ ਗੁਰਦੁਆਰੇ ਬਣਾਏ ਉੱਥੇ ਜਿਉਂ ਜਿਉਂ ਗੁਰਦੁਆਰੇ ਜ਼ਿਆਦਾ ਬਣਾਉਂਦੇ ਹਾਂ, ਕਈ ਵਾਰੀ ਅਸੀਂ ਪਾਰਟੀਆਂ ਵੀ ਖੜੀਆਂ ਕਰੀ ਜਾਂਦੇ ਹਾਂ, ਤੇ ਸਾਡੀ ਵੀ ਆਦਤ ਹੈ ਇੱਕ ਗੁਰਦੁਆਰੇ ਦੀ ਕੰਧ ਨਾਲ ਦੂਆ ਗੁਰਦੁਆਰਾ ਬਣਾਉਣ, ਗੱਜ ਕੇ ਬੋਲੋ ਸਾਨੂੰ ਇੱਕ ਜਗ੍ਹਾ ਨੀਂਹ ਰੱਖਣ ਲਈ ਲੱਗਾ ਲੁਧਿਆਣੇ ਜ਼ਿਲ੍ਹੇ ਚ। ਮੈਂ ਕਹਿੰਦਾ ਦੱਸੋ ਕਾਹਦੇ ਲਈ ਅਸੀਂ ਨੀਂਹ ਪੱਥਰ ਰੱਖਣ, ਕਿੱਥੇ ਇਸ ਜਗ੍ਹਾ ਗੁਰਦੁਆਰਾ ਅੱਗੇ ਵੀ ਹੈ ਕਹਿੰਦੇ ਨਾਲ ਹੀ ਹੈ, ਤੇ ਮੈਂ ਕਿਹਾ ਇੱਥੇ ਕੋਈ ਲਾਇਬ੍ਰੇਰੀ ਬਣਾ ਲਓ, ਇੱਥੇ ਕੋਈ ਹੋਰ ਭਲੇ ਦਾ ਕੋਈ ਸਕੂਲ ਖੋਲ ਲਓ, ਹਸਪਤਾਲ ਖੋਲ ਲਓ, ਤੇ ਗ੍ਰੰਥੀ ਇੱਕ ਦੂਜੇ ਨਾਲ ਲੜਿਆ ਕਰਨਗੇ, ਉਹ ਤੂੰ ਦਰੂਈ ਨੂੰ ਲਾ ਦੂਗਾ, ਇਹਨੂੰ ਲਾ ਦੂਗਾ, ਤੇ ਬਾਣੀ ਸੁਣਗੇ ਕਿਹਦੀ, ਇਸ ਤਰ੍ਹਾਂ ਨਾ ਕਰੋ। ਖੈਰ ਉਹਨਾਂ ਨੇ ਬੇਨਤੀ ਮੰਨ ਲਈ, ਕਹਿੰਦੇ ਜੀ ਲਾਇਬ੍ਰੇਰੀ ਬਣਾ ਲੈ। ਸੋ ਇਸ ਤਰ੍ਹਾਂ ਸਾਡਾ ਵੀ ਇਹ ਹੈ ਭਈ ਗੁਰਦੁਆਰੇ ਦੇ ਨੇੜੇ ਬਣਾਵਾਂਗੇ ਤੇ ਫਿਰ ਸੰਗਤ ਬਣੀ ਬਣਾਈ ਮਿਲ ਜੂਗੀ, ਗੱਜ ਕੇ ਬੋਲੋ, ਕਿਉਂਕਿ ਬਹੁਤੀ ਫਿਰ ਟ੍ਰੇਨਿੰਗ ਦੀ ਲੋੜ ਨੀ ਨਾ ਕੁਝ ਨਾ ਕੁਝ ਤਾਂ, ਕਿਉਂਕਿ ਫਿਰ ਪਾਠ ਲਾਉਣਾ ਬੜਾ ਸੌਖਾ, ਫਿਰ ਪਾਠ ਲਾਈਏ ਨੇੜੇ, ਨੇੜੇ ਪਾਠ ਲਾਓ ਦੂਰ ਕੀ ਜਾਣਾ, ਵੀ ਜਿੱਥੇ ਅੱਗੇ ਗੁਰੂ ਘਰ ਹੈ ਬਣਾਓ ਜ਼ਰੂਰ, ਜਿੱਥੇ ਨਹੀਂ ਲੋੜ ਜਿੱਥੇ ਮੌਜੂਦ ਆ ਉੱਥੇ ਇਸ ਤਰ੍ਹਾਂ ਨਾ ਕਰੀਏ, ਏਕਤਾ ਅਤਫਾਕ ਪਿਆਰ ਸ਼ਰਧਾ ਭਗਤੀ ਦੇ ਨਾਲ ਕੌਮਾਂ ਦੇ ਜਾਤਾਂ ਦੇ ਨਾਂ ਦੇ ਉੱਤੇ ਜਿਹੜੇ ਬਣਾਉਣੇ ਵੀ ਠੀਕ ਨਹੀਂ। ਗੁਰਦੁਆਰਾ ਤੋਂ ਹੈ ਜਿਹਦਾ ਗੁਰੂ ਦੇ ਨਾਲ ਸੰਬੰਧ ਹੈ, ਜਿਹਦਾ ਆਪੋ ਆਪਣੇ ਨਾਮ ਨਾਲ, ਜਿਵੇਂ ਅਕਾਲੀ ਦਲ ਵੀ ਬੰਦਿਆਂ ਦੇ ਨਾਂ ਤੇ ਸ਼ੁਰੂ ਹੋ ਗਿਆ ਤੇ ਗੁਰਦੁਆਰੇ ਵੀ ਬੰਦਿਆਂ ਦੇ ਨਾਂ ਤੇ ਸ਼ੁਰੂ ਹੋ ਗਏ, ਤੇ ਹਜ਼ੂਰ ਪਾਤਸ਼ਾਹ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ, ਅਸੀਂ ਅੱਜ ਕਿਹੜੇ ਰਸਤੇ ਤੁਰ ਰਹੇ ਹਾਂ, ਇਹ ਧਿਆਨ ਰੱਖ ਕੇ ਚੱਲਣਾ ਗੁਰਮਤ ਵਿਚਾਰ। ਸੰਗਤਾਂ ਨੂੰ ਆਪੋ ਆਪਣਾ ਬਣਾਈ ਜਾਂਦੇ, ਇਹ ਸਾਡੀ ਸੰਗਤ, ਇਹ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਿਹੜੀ ਹੋਈ। ਬਾਬਾ ਜਵਾਲਾ ਸਿੰਘ ਕਹਿੰਦੇ ਸੀ, ਅੱਜ ਬਾਬੇ ਕਹਿੰਦੇ ਸਾਡੀ ਸਿੱਖੀ ਸਿੱਖ, ਸਿੱਖ ਸਿੱਖ ਕਹਿੰਦੇ ਆ ਸਾਡਾ ਬਾਬਾ, ਕਹਿੰਦੇ ਗੁਰੂਆਂ ਦਾ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਜਾਹਰ ਪੀਰ ਜਗਤ ਗੁਰ ਬਾਬਾ ਉਹਨੂੰ ਛੱਡਣ ਲੈ। ਤੇ ਜੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਜਾਈਏ ਫਿਰ ਸਾਰੀਆਂ ਬਰਕਤਾਂ ਜਿਹੜੀਆਂ ਪ੍ਰਾਪਤ ਹੋ ਜਾਣ। ਅਸੀਂ ਉਪਦੇਸ਼ ਦਿੰਦੇ ਹਾਂ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਬਣੋ, ਤੇ ਜੇ ਤੁਸੀਂ ਭੂਤਨਿਆਂ ਦੇ ਮਗਰੇ ਲੱਗਣਾ, ਤੇ ਗੀਤਾ ਜੀ ਕਿਹਾ ਭੂਤਾਨ ਜਾਣਦੀ ਭੂਤੇ ਜਿਹਾ, ਜਿਹੜੇ ਭੂਤਾਂ ਦੀ ਪੂਜਾ ਕਰਕੇ ਉਹ ਜੀਂਦੇ ਵੀ ਮਰ ਕੇ ਵੀ ਭੂਤਾਂ ਦੀ ਜੂਨ ਚ ਪੈਂਦੇ ਆ। ਇਸ ਕਰਕੇ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਬੜੀ ਲੋੜ ਆ। ਦੱਸਿਆ ਜੀ ਵੀ ਲਿਫਟਰ ਚ ਬੜੇ ਭੂਤ ਆ, ਮੈਂ ਕਿਹਾ ਚਲੋ ਆਪਾਂ ਤਿੰਨ ਦਿਨ ਲਾਉਂਦੇ ਹਾਂ, ਕੁਝ ਨਾ ਕੁਝ ਤਾਂ ਨਿਕਲਣਗੇ, ਮਾਰੇ ਕਿਰਪਾ ਕਰਨਗੇ। ਗਿਆਨੀ ਜੀ ਤੁਸੀਂ ਵੀ ਜ਼ੋਰ ਲਾਈ, ਚਲੋ ਮੈਂ ਵੀ ਲਾਈ ਚੱਲਦਾ। ਸੋ ਇਸ ਕਰਕੇ ਮਾਰੇ ਬਖਸ਼ਿਸ਼ ਕਰਨਾ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਵਧੇ ਫੁੱਲੇ ਫੈਲੇ। ਸਿੱਖ ਬਣ ਦੇ ਬਰਾਬਰ ਕੋਈ ਦੁਨੀਆਂ ਦੇ ਵੱਡਾ ਪੁੰਨ ਨਹੀਂ। ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ, ਸਮਝ ਲਓ ਉਹ ਗੁਰੂ ਨਾਨਕ ਪਾਤਸ਼ਾਹ ਦੀਆਂ ਦਰਗਾਹੀ ਬਖਸ਼ਿਸ਼ਾਂ ਪ੍ਰਾਪਤ ਕਰਨ। ਸਿੱਖ ਹੋਆ ਜਿਹੜਾ ਗੁਰੂ ਦੀ ਸਿੱਖਿਆ ਦੇ ਅਨੁਕੂਲ ਚੱਲਦਾ, ਜਿਹਨੂੰ ਗੁਰੂ ਦੀ ਸਿੱਖਿਆ ਹੀ ਛੱਡ ਦਿੱਤੀ ਉਹ ਸਿੱਖ ਕਾਹਦਾ ਸਿੱਖ। ਹੁਣ ਤੁਹਾਨੂੰ ਪੁੱਛਿਆ ਤੁਸੀਂ ਕਿਹਦੇ ਸਿੱਖ ਆ, ਗੁਰੂ ਮਹਾਰਾਜ ਦੇ, ਜੇ ਸਾਡੇ ਕੋਲ ਸਿਧਾਂਤ ਨਹੀਂ ਤੇ ਆਪਾਂ ਕਿਵੇਂ ਕਹਿ ਸਕਾਂਗੇ। ਇਸ ਵਾਸਤੇ ਭਾਈ ਸਿੱਖ ਹੋਣ ਨਾਲ ਹੀ ਫਖਰ ਆ, ਸਿੱਖ ਹੋਣ ਨਾਲ ਹੀ ਮਾਣ। ਉਹ ਬਣਾਂਗੇ ਗੁਰੂ ਕੀ ਮਰਿਆਦਾ ਵਿੱਚ, ਅੰਮ੍ਰਿਤ ਛਕੋ, ਬਾਣੀ ਪੜੋ, ਨਾਮ ਜਪੋ, ਤੇ ਜਿਹੜੇ ਕਰਾਹੇ ਪੱਗ ਡੱਡੀਆਂ ਚ ਪਹਿਨੇ ਉਹਨਾਂ ਨੂੰ ਛੱਡ ਕੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਮਾਰਕ ਲੈ ਗੁਰਮਤ ਗਾਡੀ ਰਾਹ, ਉਹਤੇ ਜਦੋਂ ਸੁਖੇ ਸੁਖ ਗੁਗਲੇ ਸੀ ਸੁਆਓ। ਹੁਣ ਢਾਡੀ ਸਿੰਘਾਂ ਤੋਂ ਬੜੇ ਪਿਆਰ ਨਾਲ ਬਾਰਾਂ ਔਰ ਸੂਰਮਿਆਂ ਦਾ ਇਤਿਹਾਸ ਜੋ ਛੇਵੇਂ ਪਾਤਸ਼ਾਹ ਜੀ ਪਰੰਪਰਾ ਚਲਾਈ ਹੈ, ਸਰਵਣ ਕਰੋ ਗਿਆਨੀ ਜੀ ਦਾ, ਗ੍ਰੰਥੀ ਸਿੰਘਾਂ ਦਾ, ਢਾਡੀ ਰਾਗੀ ਸਿੰਘਾਂ ਦਾ, ਪ੍ਰਬੰਧਕਾਂ ਦਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।